नह समरथं नह सेवकं नह प्रीत परम पुरुषोत्तमं तव परसाद सिमरते नामं नानक कृपाल हर हर गुरं ज्यों पावै त्यों राख हर प्रभ तेरिया चेते गणौ असंख्य अवगुण मेरिया असंख्य अवगुण कते फेरे नित प्रत सद भूलिया मोह मगन बिकराल माया तौ पर सादी कुलिया लोक करत बेकार बिखड़े प्रभ नेर हूते नेरिया बिनवंत नानक दया तारहो काड़ पवजल फेरिया बिनवंत नानक दया तारहो काड़ पवजल फेरिया सतनाम श्री वाहेगुरु साहिब जी सोरठ महला पंजवा परमेश्वर दिता बन्ना दुख रोग का डेरा पन्ना परमेश्वर दिता बन्ना दुख रोग का डेरा पन्ना आनंद करहे नर नारी हर हर प्रभ कृपा तारी संतो सुख हुआ सब थाई पार ब्रह्म पूरम परमेश्वर रव रहया सब जाई पार बन पूरम परमेश्वर रव रहया सबनी जाई रहाओ तुरकी बाणी आई तिन सगली चिंत मिटाई दयाल पुरख मेहरबाना हर नानक साचव खाना दयाल पुरख मेहरबाना हर नानक साचव खाना वाहे गुरु जी का खालसा वाहे गुरु जी की फतेह। गुरु गरीब निवाज भगत वशल अंतरजामी सतगुरु साहिब श्री गुरु ग्रंथ साहिब जी की पावन पित्र हजूरी विच विराजमान गुरु स्वरूप गुरु खालसा साध संगत जी सतगुरु साहिब जी की महान बख्शिश द्वारा सतगुरु साहिब जी की पावन पित्र हजूरी विच बैठ करके मनुखा जन्म दियां घड़ियां नूं सफले करन दा सुपाक प्राप्त हो रहा है। सतगुरु साहिब श्री गुरु रामदास जी महाराज सानू पावन उपदेश बख्शिश करदे होए पावन बाणी श्री रहराज साहिब जी द्वारा रोज ही सानू समझाउंदे हन जो सतगुरु साहिब जी दी हजूरी विच गुरु की शरण में नहीं आता है उसते मनुखा जीवन दियां घड़ियां त्रिगाकार हैं। सतगुरु साहब जी प्रमाण करते हैं जो सतगुर शरण संगत नहीं आए त्रिग जीवे त्रिग जीवास उन्होंने जिहड़ी जिंदगी जीव ली है वह भी त्रिगाकार है जिहड़ी जीवन की आस लाई हुई है ਉਹ ਵੀ ਤ੍ਰਿਗਾਕਾਰ ਹੈ। ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਆਪਾਂ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲੇ ਕਰ ਰਹੇ ਹਾਂ। ਇਹੋ ਹੀ ਸਭ ਤੋਂ ਵੱਡੀ ਸਤਿਗੁਰੂ ਸਾਹਿਬ ਜੀ ਦੀ ਦਾਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਵੀ ਸਾਨੂੰ ਪਾਵਨ ਬਾਣੀ ਸੋਈਆਂ ਦੁਆਰਾ ਸਮਝਾਉਂਦੇ ਹਨ ਕਿ ਜੇ ਕਿਸੇ ਨੇ ਮਨੁੱਖਾ ਜਨਮ ਦੇ ਵਿੱਚੋਂ ਸਮਾਂ ਸਫਲਾ ਕਰਨਾ ਹੈ ਤਾਂ ਉਹ ਸਤ ਸੰਗਤ ਹੈ। ਜੇ ਕਿਸੇ ਨੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨਾ ਹੈ, ਨਾਮ ਬਾਣੀ ਵਿੱਚ ਸੁਰਤੀ ਜੋੜਨੀ ਹੈ। ਜੇ ਕਿਸੇ ਨੇ ਧਨ ਦੌਲਤ ਮਾਇਆ ਸਫਲੀ ਕਰਨੀ ਹੈ ਤਾਂ ਗੁਰੂ ਦੇ ਨਿਮਿਤ ਖਰਚ ਕਰਕੇ ਸਫਲੀ ਕਰ ਸਕਦਾ ਹੈ। ਸੰਸਾਰ ਦੇ ਵਿੱਚ ਸਾਡਾ ਸੰਬੰਧ ਇਵੇਂ ਹੈ ਜਿਸ ਤਰੀਕੇ ਨਾਲ ਇੱਕ ਨਦੀ ਦਾ ਅਤੇ ਬੇੜੀ ਦਾ ਸੰਬੰਧ ਹੁੰਦਾ ਹੈ। ਜੋ ਪਾਣੀ ਪਿੱਛੋਂ ਆ ਰਿਹਾ ਹੈ ਨਦੀ ਦੇ ਵਿੱਚ, ਉਹ ਬੇੜੀ ਦੇ ਨਾਲ ਇੱਕ ਵਾਰ ਸਪਰਸ਼ ਕਰਦਾ ਹੈ, ਅਗਾਂਹ ਨਿਕਲ ਜਾਂਦਾ ਹੈ, ਮੁੜ ਕਰਕੇ ਦੁਬਾਰਾ ਉਹ ਨਹੀਂ ਆਉਂਦਾ, ਦੁਬਾਰਾ ਉਸ ਬੇੜੀ ਦੇ ਨਾਲ ਨਹੀਂ ਲੱਗਦਾ ਹੈ। ਇਸੇ ਤਰੀਕੇ ਨਾਲ ਦੁਬਾਰਾ ਮਨੁੱਖਾ ਜਨਮ ਮਿਲਣਾ ਔਖਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਨਦੀ ਨਾਵ ਕੋ ਸੰਯੋਗ ਸੁਜਨ ਕੁਟੰਬ ਲੋਗ, ਹੋਏ ਗੋ ਜੋ ਦੀਓ ਸੋਈ ਮਿਲੈ ਅਗੈ ਜਾਇਕੈ, ਅਸਨ ਬਸਨ ਧਨ ਚਲਤ ਨਾ ਸੰਗ ਚੱਲੇ, ਅਰਪੈ ਦੀਜੈ ਧਰਮਸਾਲ ਪਹੁੰਚਾਇ ਕੈ, ਆਠ ਜਾਮ ਸਾਧ ਘੜੀ ਨਿਹਫਲ ਮਾਇਆ ਮੋਹ, ਸਫਲ ਪਲਕ ਸਾਧ ਸੰਗਤ ਸਮਾਇ ਕੈ, ਮਾਲ ਮੂਤਰ ਧਾਰੀ ਅਵਿਕਾਰੀ ਨਿਰੰਕਾਰੀ ਹੋਤ, ਸਬਦ ਸੁਰਤ ਸਾਧ ਸੰਗ ਲੈ ਵਿਲਾਇਕ। ਇਹ ਚੌਵਾਂ ਪ੍ਰਸ਼ਨਾਂ ਦਾ ਭਾਈ ਗੁਰਦਾਸ ਜੀ ਨੇ ਜਵਾਬ ਦਿੱਤਾ ਹੈ। ਸੰਬੰਧੀਆਂ ਦਾ ਸੰਬੰਧ ਜਿਸ ਤਰ੍ਹਾਂ ਬੇੜੀ ਦਾ ਹੈ ਅਤੇ ਪਾਣੀ ਦਾ ਹੈ, ਇਸ ਤਰੀਕੇ ਦਾ ਹੈ। ਜਿਹੜੀ ਧਨ ਦੌਲਤ ਸਫਲ ਕਰਨੀ ਹੈ ਤਾਂ ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ, ਅਰਪੈ ਦੀਜੈ ਧਰਮਸਾਲ ਪਹੁੰਚਾਇਕ। ਧਰਮ ਦਾ ਘਰ ਕਿਸੇ ਗਰੀਬ ਨੂੰ ਦੇ ਦੇ, ਕਿਸੇ ਲੋੜਵੰਦ ਨੂੰ ਕੱਪੜਾ ਦੇ ਦੇ, ਕਿਸੇ ਰੋਗੀ ਨੂੰ ਦਵਾ ਦਵਾ ਦੇ, ਭਾਵ ਉਸ ਗੁਰੂ ਦੇ ਨਿਮਿਤ ਖਰਚ ਕਰਦੇ, ਆਪਣੀ ਵਿੱਚ ਵਾਸ਼ਨਾ ਕੋਈ ਨਾ ਰੱਖ, ਆਪਣਾ ਸੰਕਲਪ ਕੋਈ ਨਾ ਰੱਖ, ਤੇਰੀ ਮਾਇਆ ਸਫਲੀ ਹੋ ਜਾਵੇਗੀ, ਤੇਰੀ ਮਿਹਨਤ ਮੁਸ਼ਕਤ ਕੀਤੀ ਹੋਈ ਧਨ ਦੌਲਤ ਦੇ ਵਾਸਤੇ ਥਾਏ ਪੈ ਜਾਵੇਗੀ। ਜੇ ਤੂੰ ਸਮਾਂ ਸਫਲਾ ਕਰਨਾ ਹੈ ਤੇ ਆਠ ਜਾਮ ਸਾਠ ਘੜੀ ਨਿਹਫਲ ਮਾਇਆ ਮੋਹ, ਅੱਠੇ ਪੈਰ ਚੌਵੀ ਘੰਟੇ ਜਿਹੜਾ ਦੌੜਾ ਫਿਰਦਾ ਹੈ ਤੇਰਾ ਨਿਸਫਲ ਹੈ। ਫਿਰ ਸਫਲਾ ਕਿਵੇਂ ਹੈ? ਸਫਲ ਪਲਕ, ਪਲਕ ਮਾਤਰ ਭਾਵ ਅੱਖ ਖੋਲਣ ਤੇ ਬੰਦ ਕਰਨ ਦੇ ਸਮੇਂ ਨੂੰ ਜਿਹੜਾ ਥੋੜਾ ਸਮਾਂ ਕਿਹਾ ਗਿਆ, ਇਹ ਪਲਕ ਮਾਤਰ ਜਿਹੜਾ ਸਮਾਂ ਹੈ ਇਹ ਵੀ ਤੇਰਾ ਸਫਲ ਹੋ ਜਾਵੇਗਾ। ਸਾਧ ਸੰਗਤ ਸਮਾਇਕ, ਜੇ ਸਤਸੰਗਤ ਦੇ ਵਿੱਚ ਬੈਠੇਗਾ ਥੋੜੇ ਤੋਂ ਥੋੜਾ ਸਮਾਂ, ਬਹੁਤੇ ਤੋਂ ਬਹੁਤਾ ਸਮਾਂ, ਜਿੰਨਾ ਵੀ ਲਗਾਵੇਗਾ ਤੇਰਾ ਸਫਲਾ ਹੋ ਜਾਵੇਗਾ। ਜੇ ਮਨੁੱਖਾ ਜਨਮ ਨੂੰ ਸਫਲਾ ਕਰਨਾ ਚਾਹੁੰਦਾ, ਇਹ ਚਾਹੁੰਦਾ ਹੈ ਕਿ ਮੇਰਾ ਮਨੁੱਖਾ ਜਨਮ ਜਿਹੜਾ ਹੈ ਉਹ ਸਫਲ ਹੋ ਜਾਵੇ, ਭਾਵ ਇਹ ਮਨੁੱਖਾ ਜਨਮ ਜਿਹੜਾ ਮੈਨੂੰ ਪ੍ਰਾਪਤ ਹੋਇਆ ਹੈ ਇਹਦਾ ਪੂਰਾ ਹੀ ਲਾਭਾ ਮਿਲ ਜਾਵੇ, ਮੇਰਾ ਜੰਮਣ ਮਰਨ ਛੁੱਟ ਜਾਵੇ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਨੂੰ ਫਿਰ ਕੇਵਲ ਸਤਸੰਗਤ ਵਿੱਚ ਹੀ ਬੈਠਣਾ ਨਹੀਂ, ਫਿਰ ਤੈਨੂੰ ਇੱਕ ਕੰਮ ਹੋਰ ਕਰਨਾ ਪਵੇਗਾ, ਉਹ ਹੈ ਸ਼ਬਦ ਦੇ ਵਿੱਚ ਸੁਰਤੀ ਜੋੜ ਲੈਣੀ, ਪਾਪ ਉੱਠਦਿਆਂ ਬੈਠਦਿਆਂ ਸਿਮਰਨ ਵੀ ਕਰਨਾ। ਇਹ ਜਿਹੜਾ ਸਰੀਰ ਮਲ ਮੂਤਰ ਧਾਰੀ, ਮੈਲੀ ਗੰਦਗੀ ਪੇਸ਼ਾਬ ਨੂੰ ਧਾਰਨ ਕਰਨ ਵਾਲਾ ਹੈ, ਨਿਰੰਕਾਰੀ ਹੋਤ ਵਾਹਿਗੁਰੂ ਦਾ ਸਰੂਪ ਹੋ ਜਾਵੇਗਾ। ਜਿਵੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਵਿੱਚ ਕਹਿੰਦੇ ਹਨ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਸ ਦਾ ਸਰੂਪ ਹੋ ਜਾਣਾ। ਜਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ, ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹਿ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹਿ। ਜਿਸ ਤਰੀਕੇ ਨਾਲ ਜਲ ਤੇ ਜਲ ਦੀਆਂ ਲਹਿਰਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਜਿਵੇਂ ਸੂਰਜ ਤੇ ਉਸ ਦੀਆਂ ਕਿਰਨਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਇਸ ਤਰੀਕੇ ਨਾਲ ਤੂੰ ਉਸ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਜਾਵੇਂਗਾ। ਭਾਈ ਗੁਰਦਾਸ ਜੀ ਕਹਿੰਦੇ ਇਹਦੇ ਵਾਸਤੇ ਤੈਨੂੰ ਜ਼ਰੂਰੀ ਹੈ ਸ਼ਬਦ ਸੁਰਤ ਸਾਧ ਸੰਗ ਲੇਵਲਾਇਕ, ਸ਼ਬਦ ਦੇ ਵਿੱਚ ਸੁਰਤੀ ਜੋੜ, ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਸਿਮਰਨ ਦੇ ਵਿੱਚ ਸੁਰਤੀ ਜੋੜ, ਤੇਰਾ ਮਨੁੱਖਾ ਜਨਮ ਸਫਲਾ ਹੋ ਜਾਵੇਗਾ। ਸਤਿਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਹੋਈ ਹੈ, ਵਿਸ਼ੇਸ਼ ਦੀਵਾਨ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਕਥਾ ਕੀਰਤਨ ਸਰਵਣ ਕਰਨ ਵਾਸਤੇ, ਜੋ ਸਤਿਗੁਰੂ ਸਾਹਿਬ ਜੀ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਲਗਾਏ ਗਏ ਹਨ, ਜੋ ਕਿ ਮਹਾਂਪੁਰਖ ਪਿਛਲੇ ਸਮੇਂ ਵਿੱਚ ਵੀ ਇੱਥੇ ਆਏ ਸਨ ਪਰ ਹੁਣ ਅਮਰੀਕਾ ਜਾਣਾ ਸੀ, ਇੱਕ ਬਜ਼ੁਰਗ ਸਰੀਰ, ਦੂਸਰਾ ਸੰਗਤਾਂ ਦੀਆਂ ਬੇਨਤੀਆਂ ਨੂੰ ਮੰਨ ਕਰਕੇ ਇੱਥੇ ਇੱਕ ਦੋ ਦਿਨ ਆਰਾਮ ਵਾਸਤੇ ਆਏ ਸਨ, ਪਰ ਸੰਗਤਾਂ ਦਾ ਹੁਕਮ ਹੈ ਕਿ ਦੋ ਤਿੰਨ ਦਿਨ ਜਿਹੜਾ ਆਰਾਮ ਕਰਨਾ ਹੈ, ਨਾਲ ਕਥਾ ਕੀਰਤਨ ਵੀ ਜ਼ਰੂਰ, ਜੋ ਸੰਗਤਾਂ ਲਾਹਾ ਲੈਣਾ ਚਾਹੁੰਦੀਆਂ। ਕਿਉਂਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਸ਼ ਕਹਿੰਦੇ ਨੇ ਜਿੰਨੇ ਬੋਹੜ ਦੇ ਰੁੱਖ ਦੇ ਫਲ ਲੱਗੇ ਹੁੰਦੇ ਹਨ ਉਹਦੇ ਵਿੱਚ ਜਿੰਨੇ ਬੀਜ ਹੋਣ ਫਿਰ ਗੁਰੂ ਦੀ ਬਖਸ਼ਿਸ਼ ਦੁਆਰਾ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਅਤੇ ਜੋ ਗੁਰਸਿੱਖ ਹੈ ਉਸਨੂੰ ਆਪਣਾ ਮਨੁੱਖਾ ਜਨਮ ਜੋ ਹੈ ਇਸ ਨੂੰ ਨਿਸਫਲ ਨਹੀਂ ਗਵਾਉਣਾ ਚਾਹੀਦਾ, ਸਗੋਂ ਸਤਸੰਗਤ ਦੀ ਵੱਧ ਤੋਂ ਵੱਧ ਸੇਵਾ ਕਰਕੇ, ਵੱਧ ਤੋਂ ਵੱਧ ਕਥਾ ਕੀਰਤਨ ਸੁਣ ਕੇ ਅਤੇ ਕਰਕੇ ਆਪਣੇ ਮਨੁੱਖਾ ਜਨਮ ਨੂੰ ਜੋ ਗੁਰਸਿੱਖਾਂ ਦੇ ਘਰ ਵਿੱਚ ਜਨਮ ਲਿਆ ਸਫਲਾ ਕਰਨਾ ਚਾਹੀਦਾ ਹੈ। ਇਸ ਵਾਸਤੇ ਸੰਗਤਾਂ ਦਾ ਜੋ ਵਿਸ਼ੇਸ਼ ਹੁਕਮ ਸੀ ਮਹਾਂਪੁਰਸ਼ਾਂ ਨੇ ਮੰਨ ਕਰਕੇ ਦੀਵਾਨ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆ ਕਰਕੇ ਹਾਜ਼ਰੀ ਭਰਨ ਵਾਸਤੇ ਜੋ ਸੰਗਤਾਂ ਦੀ ਆਗਿਆ ਸਿਰ ਮੱਥੇ ਮੰਨੀ ਹੈ, ਸੰਗਤਾਂ ਦਾ ਜੋ ਹੁਕਮ ਹੈ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਰਾਗੀ ਸਿੰਘਾਂ ਕੋਲੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਹੁਣ ਜਿਵੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਆਪਣੀ ਪਾਵਨ ਬਾਣੀ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਇਸ ਪਾਵਨ ਸ਼ਬਦ ਦੀ ਉਥਾਨਕਾ ਭਾਵ ਕਿ ਸਤਿਗੁਰੂ ਸਾਹਿਬ ਜੀ ਨੇ ਕਦੋਂ ਉਚਾਰਨ ਕੀਤਾ ਹੈ। ਮਹਾਂਪੁਰਖ ਦੱਸਦੇ ਹਨ ਕਿ ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨਾ ਕੀਤਾ ਹੈ 1652 ਬਿਕਰਮੀ ਦੇ ਸ਼ੇਰਟੇ ਸਾਹਿਬ ਗੁਰਦੁਆਰਾ ਜਿਸਨੂੰ ਵਡਾਲੀ ਸਾਹਿਬ ਵੀ ਕਿਹਾ ਜਾਂਦਾ ਹੈ, ਉਸ ਅਸਥਾਨ ਉੱਪਰ ਜਦੋਂ ਸੰਗਤਾਂ ਨੇ ਆ ਕਰਕੇ ਵਧਾਈਆਂ ਦਿੱਤੀਆਂ ਉਸ ਸਮੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕਰਕੇ ਸੰਗਤਾਂ ਨੂੰ ਉਸ ਪਰਮੇਸ਼ਰ ਦਾ ਧੰਨਵਾਦ ਕਰਨ ਵਾਸਤੇ ਉਸ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਵਾਸਤੇ ਹੁਕਮ ਕੀਤਾ ਹੈ। ਜਿਵੇਂ ਸਤਿਗੁਰੂ ਸਾਹਿਬ ਜੀ ਪਰਥਾਏ ਸਾਥੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਭਾਵ ਕਿਸੇ ਨੂੰ ਸਮਝਾ ਕਰਕੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਣਾ, ਗੁਰਬਾਣੀ ਦਾ ਇਹ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ। ਭਾਵੇਂ ਉਸ ਸਮੇਂ ਕਿਸੇ ਇੱਕ ਦੇ ਬਹਾਨੇ ਨਾਲ ਸਤਿਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ, ਪਰ ਇਹ ਹਰ ਇੱਕ ਸਮੇਂ ਹਰ ਇੱਕ ਅਸਥਾਨ ਉੱਤੇ ਹਰ ਇੱਕ ਗੁਰਸਿੱਖ ਦੇ ਉੱਤੇ ਗੁਰੂ ਘਰ ਦੇ ਮੰਨਣ ਵਾਲੇ ਜੋ ਉਪਦੇਸ਼ ਨੂੰ ਮੰਨਣ ਵਾਲੇ ਪ੍ਰੇਮੀ ਜਨ ਹਨ ਉਹਨਾਂ ਦੇ ਉੱਤੇ ਲਾਗੂ ਹੁੰਦੀ ਹੈ। ਜਿਵੇਂ ਸਤਿਗੁਰੂ ਸਾਹਿਬ ਜੀ ਇਸ ਪਾਵਨ ਬਾਣੀ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਦੇ ਨਾਲ ਆਪਣੀ ਬਿਰਤੀਆਂ ਨੂੰ ਇਕਾਗਰ ਕਰਕੇ ਲਾਹਾ ਖੱਟਣ ਦੇ ਮਨੋਰਥ ਨਾਲ ਸਰਵਣ ਕਰਨਾ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਰਠ ਰਾਗਣੀ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਕਿਉਂਕਿ ਰਾਗਮਾਲਾ ਦੇ ਵਿੱਚ ਇਸ ਨੂੰ ਰਾਗਣੀ ਗਾਇਨ ਕੀਤਾ ਹੈ। ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵ ਹੈ ਆਸਾ ਗੁਣਗੁਨੀ, ਉੱਚੈ ਸੁਰ ਸੂਹੋ ਪੁਨ ਕੀਨੀ, ਮੇਘ ਰਾਗ ਸਿਉਂ ਪਾਚਾ ਉਚੀਨੀ। ਮੇਘ ਰਾਗ ਦੀਆਂ ਪੰਜ ਘਰ ਵਾਲੀਆਂ ਜਿਹਦੇ ਵਿੱਚੋਂ ਪਹਿਲੀ ਸੋਰਠ ਗਿਣੀ ਗਈ ਹੈ, ਇਸ ਵਾਸਤੇ ਇਹ ਰਾਗਣੀ ਹੈ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਿੱਚ ਜਿੱਥੇ ਵੀ ਸਤਿਗੁਰੂ ਸਾਹਿਬ ਜੀ ਨੇ ਬਚਨ ਲਿਖਿਆ ਰਾਗ ਲਫ਼ਜ਼ ਕਿਉਂ ਲਿਖਿਆ? ਰਾਗ ਗੱਗੇ ਨੂੰ ਔਂਕੜ ਵੀ ਹੈ, ਰਾਗ ਤੋਂ ਭਾਵ ਪ੍ਰੇਮ ਵੀ ਹੈ। ਨਾਲੇ ਹਿੰਦੁਸਤਾਨ ਦੇ ਵਿੱਚ ਦੋ ਇਲਾਕੇ ਮੰਨੇ ਗਏ, ਇੱਕ ਹੈ ਉੱਤਰੀ ਇੱਕ ਹੈ ਦੱਖਣੀ। ਦੱਖਣੀ ਦੇ ਵਿੱਚ ਆਉਂਦਾ ਹੈ ਮਹਾਰਾਸ਼ਟਰ, ਕਰਨਾਟਕ, ਕੇਰਲ ਇਤਿਆਦਿਕ ਜੋ ਕਰਨਾਟਕ ਇਲਾਕੇ ਨੇ ਤਮਿਲਨਾਡੂ, ਇਸ ਇਲਾਕੇ ਦੇ ਵਿੱਚ ਰਾਗ ਰਾਗਣੀਆਂ ਅਤੇ ਉਹਨਾਂ ਦੇ ਪੁੱਤਰ ਮੰਨੇ ਜਾਂਦੇ। ਜਿਹੜਾ ਯੂਪੀ ਪੰਜਾਬ ਇਹ ਇਲਾਕਾ ਹੈ ਇਹਦੇ ਵਿੱਚ ਕੇਵਲ ਰਾਗ ਮੰਨੇ ਜਾਂਦੇ। ਸਤਿਗੁਰੂ ਸਾਹਿਬ ਜੀ ਨੇ ਦੋਵਾਂ ਹੀ ਰਾਗਾਂ ਦਾ ਸਤਿਕਾਰ ਰੱਖਿਆ ਹੈ। ਸਾਰੀ ਬਾਣੀ ਜਿਸ ਅਸਥਾਨ ਉੱਪਰ ਭਾਵ ਪੰਜਾਬ ਵਿੱਚ ਉਚਾਰਨ ਕੀਤੀ ਹੈ ਇਸ ਵਾਸਤੇ ਰਾਗ ਅੱਖਰੀ ਲਿਖਿਆ ਗਿਆ। ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਰਾਗ ਰਾਗਣੀ ਬਿੰਬ ਹੋਏ ਬੈਠਾ ਹੁਣ ਹਰ ਪਹਿ ਕਿਆ ਲੀਨਾ, ਭਾਵ ਰਾਗ ਰਾਗਣੀਆਂ ਸਿੱਖ ਲਈਆਂ ਸਭ ਕੁਛ, ਪਰ ਇਹਨਾਂ ਨੂੰ ਵਜਾਉਂਦਾ ਰਿਹਾ ਪਖੰਡ ਕੀਤਾ ਤੇ ਪਰਮੇਸ਼ਰ ਦਾ ਪ੍ਰੇਮ ਨਾ ਹਿਰਦੇ ਵਿੱਚ ਹੋਇਆ। ਜੇ ਉਸਦੀ ਬਾਣੀ ਨਾ ਗਾਇਨ ਕੀਤੀ ਤੇ ਦੱਸੋ ਉਹਨੇ ਕੀ ਲੈ ਲਿਆ? ਭਾਵ ਕੁਛ ਨਹੀਂ ਲੈ ਸਕਿਆ। ਇਸ ਵਾਸਤੇ ਰਾਗ ਅਰਥ ਜੋ ਮਹਾਂਪੁਰਖ ਦੱਸਦੇ ਅਦਾਰਥ ਹੁੰਦਾ ਪ੍ਰੇਮ। ਗੁਰਬਾਣੀ ਜੋ ਵੀ ਗਾਇਨ ਕਰਨੀ ਹੈ ਭਾਵੇਂ ਰਾਗਣੀ ਹੋਵੇ ਭਾਵੇਂ ਰਾਗ ਹੋਵੇ ਭਾਵੇਂ ਰਾਗਾਂ ਦਾ ਪੁੱਤਰ ਹੋਵੇ, ਉਹਦੇ ਵਿੱਚ ਬਾਣੀ ਮਿਲਾ ਕਰਕੇ ਪ੍ਰੇਮ ਨਾਲ ਗਾਇਨ ਕਰਨੀ ਹੈ, ਕਿਉਂਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਵਾਹਿਗੁਰੂ ਦੀ ਪ੍ਰਾਪਤੀ ਇੱਕੋ ਇੱਕ ਪ੍ਰੇਮ ਦੁਆਰਾ ਹੁੰਦੀ ਹੈ। ਭਗਤੀ ਤੋਖਿਤ ਦੇਨ ਕਿਰਪਾਲਾ, ਗੁਣੇ ਨਾ ਕਿਤੇ ਹੀ ਹੈ ਭਿੱਗਾ। ਉਹ ਗੁਣਾਂ ਦੇ ਉੱਤੇ ਰੀਝਣ ਵਾਲਾ ਨਹੀਂ, ਉਹ ਪ੍ਰੇਮਾ ਭਗਤੀ ਦੇ ਉੱਤੇ ਰੀਝਣ ਵਾਲਾ ਹੈ। ਸਤਿਗੁਰੂ ਸਾਹਿਬ ਜੀ ਸੋਠ ਰਾਗਣੀ ਦੁਆਰਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਪਰਮੇਸ਼ਰ ਦਿੱਤਾ ਬੰਨਾ, ਬੰਨਾ ਨਾਮ ਹੈ ਪੁੱਤਰ ਦਾ, ਕਿ ਜੋ ਪੁੱਤਰ ਰੂਪ ਸਾਹਿਬਜ਼ਾਦੇ ਰੂਪ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਇਹ ਪਰਮੇਸ਼ਰ ਉਸ ਵਾਹਿਗੁਰੂ ਨੇ ਸਾਨੂੰ ਦਾਤ ਬਖਸ਼ਿਸ਼ ਕਰਨਾ ਕੀਤੀ ਹੈ।
ਦੁੱਖ ਰੋਗ ਡੇਰਾ ਪੰਨਾ,
ਜਿਸ ਕਰਕੇ ਦੁੱਖ ਸੀ ਜੋ ਸੰਗਤਾਂ ਦੇ ਵਿੱਚ ਮਹਿਸੂਸ ਕੀਤਾ ਜਾਂਦਾ ਕਿ ਗੁਰੂ ਘਰ ਦੇ ਵਿੱਚ ਸਾਹਿਬਜ਼ਾਦਾ ਕਿਉਂ ਨਹੀਂ, ਇਹ ਵੀ ਇਸ ਦਾ ਡੇਰਾ ਜਿਹੜਾ ਸੀ ਉਹ ਵੀ ਟੁੱਟ ਗਿਆ। ਤੇ ਜਿਹੜਾ ਰੋਗ ਸਮਝਿਆ ਜਾਂਦਾ ਸੀ, ਕਈ ਲੋਕ ਕਹਿੰਦੇ ਸਨ ਕਿ ਸ਼ਾਇਦ ਮਾਤਾ ਜੀ ਨੂੰ ਕੋਈ ਰੋਗ ਹੈ, ਇਸ ਕਾਰਨ ਹੀ ਸਾਹਿਬਜ਼ਾਦਾ ਜੀ ਘਰ ਵਿੱਚ ਹੁੰਦੇ। ਇਹ ਵੀ ਜਿਹੜਾ ਰੋਗ ਸੀ ਇਸ ਦਾ ਡੇਰਾ ਭੱਜ ਗਿਆ, ਭਾਵੇਂ ਨਾਸ ਹੋ ਗਿਆ।
ਆਨੰਦ ਕਰੇ ਨਰ ਨਾਰੀ,
ਤੇ ਹੁਣ ਆਨੰਦ ਕਰ ਰਹੇ ਨੇ ਨਾਰ ਜੋ ਮਨੁੱਖ ਹਨ, ਭਾਵ ਗੁਰਸਿੱਖ ਤੇ ਨਾਰੀ ਇਸਤਰੀਆਂ, ਜਿੰਨੇ ਗੁਰੂ ਘਰ ਦੇ ਸ਼ਰਧਾਲੂ ਇਸਤਰੀਆਂ ਪੁਰਸ਼ ਸਾਰੇ ਹਨ, ਆਨੰਦ ਕਰ ਰਹੇ ਹਨ, ਖੁਸ਼ੀਆਂ ਕਰ ਰਹੇ ਹਨ।
ਹਰ ਹਰ ਪ੍ਰਭ ਕਿਰਪਾ ਧਾਰੀ,
ਤੇ ਇਹ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਸਨੇ ਬਖਸ਼ਿਸ਼ ਕਰਨਾ ਕੀਤੀ ਹੈ। ਹਾਰ ਜੋ ਹਰ ਇੱਕ ਨੂੰ ਹਰੇ ਭਰੇ ਕਰਨ ਵਾਲਾ ਹੈ, ਹਾਰ ਜੋ ਹਰ ਇੱਕ ਸਥਾਨ ਉੱਪਰ ਬਿਰਾਜਮਾਨ ਹੈ, ਪ੍ਰਭ ਜੋ ਵਿਆਪਕ ਸਰੂਪ ਵਾਹਿਗੁਰੂ, ਚੇਤਨ ਸਰੂਪ ਵਾਹਿਗੁਰੂ ਹੈ, ਕਿਰਪਾ ਧਾਰੀ, ਉਸਨੇ ਬਖਸ਼ਿਸ਼ ਕਰਨਾ ਕੀਤੀ ਹੈ। ਹਾਰ ਜੋ ਅੱਖਰ ਹੈ, ਇਹਦੇ ਬਹੁਤ ਜ਼ਿਆਦਾ ਅਰਥ ਹੈ। ਹਰ ਸੂਰਜ ਨੂੰ ਵੀ ਕਿਹਾ ਜਾਂਦਾ ਹੈ, ਹਰ ਹਿਰਨ ਨੂੰ ਵੀ ਕਿਹਾ ਜਾਂਦਾ, ਹਰ ਸ਼ੇਰ ਨੂੰ ਵੀ ਕਿਹਾ ਜਾਂਦਾ, ਹਰ ਇੰਦਰ ਨੂੰ ਵੀ ਕਿਹਾ ਜਾਂਦਾ ਹੈ, ਹਿੰਦੂ ਮਤ ਦੇ ਵਿੱਚ ਹਰ ਵਿਸ਼ਨੂੰ ਨੂੰ ਵੀ ਕਿਹਾ, ਹਰ ਬ੍ਰਹਮਾ ਨੂੰ ਵੀ ਕਿਹਾ, ਹਰ ਸ਼ਿਵ ਜੀ ਨੂੰ ਕਿਹਾ, ਪਰ ਹਰ ਇੱਥੇ ਵਾਚਕ ਕੇਵਲ ਪਰਮੇਸ਼ਰ ਦਾ ਹੈ, ਜੋ ਹਰ ਇੱਕ ਨੂੰ ਹਰੇ ਭਰੇ ਕਰਨ ਵਾਲਾ ਹੈ, ਹਰ ਇੱਕ ਸਥਾਨ ਉੱਪਰ ਮੌਜੂਦ ਹੈ, ਜਿੱਥੇ ਵੀ ਦੇਖੀਏ ਉਹਦਾ ਅਕਸ਼ ਦਿਖਾਈ ਦਿੰਦਾ ਹੈ। ਜੇ ਹਰ ਅੱਖਰ ਹੈ, ਇਹਦੇ ਬਾਰੇ ਕਵੀ ਕਹਿੰਦਾ ਹੈ ਕਿ ਹਰ ਹਰ ਬੋਲਿਓ, ਹਰ ਨੇ ਸੁਣਿਓ, ਹਰ ਗਏ ਹਰ ਕੇ ਪਾਸ, ਹਰ ਤੋਂ ਹਰ ਮੈਂ ਜਾਏ ਮਿਲਿਓ, ਹਰ ਉੱਠ ਗਏ ਨਿਰਾਸ। ਇਹਦੇ ਵਿੱਚ ਅੱਖਰ ਤਾਂ ਸਾਰੇ ਹਰ ਨੇ, ਪਰ ਅਰਥ ਵੱਖਰੋ ਵੱਖਰੇ ਨੇ। ਹਰ ਬੋਲਿਓ, ਹਰ ਨੇ ਸੁਰਿਓ, ਹਰ ਡੱਡੂ ਬੋਲਿਆ ਸੱਪ ਨੇ ਸੁਣ ਲਿਆ, ਹਰ ਗਏ ਹਰ ਕੇ ਪਾਸ, ਜਿਹੜਾ ਸੱਪ ਸੀ ਉਹ ਡੱਡੂ ਦੇ ਕੋਲ ਤੁਰ ਕਰਕੇ ਗਿਆ ਭੱਜ ਕੇ ਕਿ ਮੈਂ ਇਹਨੂੰ ਖਾ ਲਵਾਂ, ਪਰ ਹਰ ਤੋਂ ਹਰ ਮੈਂ ਜਾਏ ਮਿਲਿਓ, ਜਿਹੜਾ ਹਰ ਡੱਡੂ ਸੀ ਉਹਨੇ ਪਾਣੀ ਵਿੱਚ ਛਾਲ ਮਾਰ ਦਿੱਤੀ, ਪਾਣੀ 'ਚ ਗਾਇਬ ਹੋ ਗਿਆ, ਹਰ ਉੱਠ ਗਏ ਨਿਰਾਸ਼, ਸੱਪ ਵਿਚਾਰਾ ਨਿਰਾਸ਼ ਹੋ ਕੇ ਚਲੇ ਗਏ। ਇਸ ਤਰੀਕੇ ਨਾਲ ਜਿਹੜੇ ਕਈ ਮਤਾਂ ਮਤਾਂਤਰਾਂ ਵਾਲੇ ਕਹਿ ਦਿੰਦੇ ਗੁਰਬਾਣੀ 'ਚ ਹਰ ਲਫ਼ਜ਼ ਆਇਆ ਵਿਸ਼ਨੂੰ ਦਾ ਵਾਚਕ ਹੋਵੇਗਾ, ਬਿਲਕੁਲ ਉਹਨਾਂ ਦੇ ਭੁਲੇਖੇ ਨੇ। ਸਾਧ ਸੰਗਤ ਜੀ, ਇਹਨਾਂ ਭੁਲੇਖਿਆਂ ਵਿੱਚ ਪੈਣ ਦੀ ਲੋੜ ਨਹੀਂ, ਕਿਉਂਕਿ ਬਾਣੀ ਦਾ ਪਾਵਨ ਫੁਰਮਾਨ ਹੈ, ਮਾਇਆ ਮੋਹ ਸਭ ਜਗਤ ਉਪਾਇਆ, ਬ੍ਰਹਮਾ ਵਿਸ਼ਨ ਦੇਵ ਸਵਾਇਆ। ਬ੍ਰਹਮੇ ਨੂੰ ਵੀ ਹਰ ਕਿਹਾ ਗਿਆ, ਵਿਸ਼ਨੂੰ ਨੂੰ ਵੀ ਹਰ ਕਿਹਾ ਗਿਆ, ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਵਿੱਚ ਸਭ ਕੁਛ ਪੈਦਾ ਹੋਇਆ ਹੈ, ਬ੍ਰਹਮਾ ਵਿਸ਼ਨੂੰ ਸ਼ਿਵਜੀ ਇਤਿਆਦਿਕ ਦੇਵਤੇ ਮਾਇਆ ਨੇ ਪੈਦਾ ਕੀਤੇ ਹੈ। ਇਹ ਹਰ ਅੱਖਰ ਜਿਹੜਾ ਕੇਵਲ ਉਸ ਪਰਮੇਸ਼ਰ ਦਾ ਵਾਚਕ ਹੈ, ਹਰ ਹਰ ਪ੍ਰਭ, ਹਰ ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਹਰ ਇੱਕ ਸਥਾਨ ਦੇ ਉੱਪਰ ਪ੍ਰਭ ਜੋ ਚੇਤਨ ਸਰੂਪ ਹੋ ਕਰਕੇ ਵਿਆਪਕ ਹੋ ਰਿਹਾ ਹੈ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਨੇ ਜਿਹੜੀ ਕੈਸਟ ਭਰੀ ਹੈ ਉਹਨਾਂ ਦੀ ਫਲਗੁਣ ਦੇ ਮਹੀਨੇ ਦੀ, ਫੱਗਣ ਦੇ ਮਹੀਨੇ ਦੀ ਕਥਾ ਕੀਤੀ ਹੈ, ਉਹਦੇ ਵਿੱਚ ਮਹਾਂਪੁਰਸ਼ਾਂ ਨੇ ਪ੍ਰਭ ਅੱਖਰ ਦੇ ਬੜੇ ਅਰਥ ਕੀਤੇ। ਜਿੱਥੇ ਭੱਬਾ ਮੁਕਤਾ ਹੋਵੇ ਉੱਥੇ ਉਹਨਾਂ ਨੇ ਰੱਖਿਅਕ ਸਰੂਪ ਅਰਥ ਕੀਤਾ, ਜਿੱਥੇ ਭੱਬੇ ਨੂੰ ਅੰਕੜ ਹੋਵੇ ਉੱਥੇ ਵਿਆਪਕ ਸਰੂਪ ਦਾ ਅਰਥ ਕੀਤਾ, ਜਿੱਥੇ ਭੱਬੇ ਨੂੰ ਸਿਹਾਰੀ ਹੋਵੇ ਤਾਂ ਚੇਤਨ ਸਰੂਪ ਦਾ ਅਰਥ ਕੀਤਾ ਹੈ, ਇੱਥੇ ਚੇਤਨ ਸਰੂਪ ਲੱਗੇਗਾ, ਕਿਉਂਕਿ ਹਰ ਹਰ ਪ੍ਰਭ ਜਿਹੜਾ ਵਾਹਿਗੁਰੂ, ਹਰ ਪ੍ਰਭ ਹਰ ਇੱਕ ਸਥਾਨ ਉੱਪਰ ਚੇਤਨ ਸਰੂਪ ਹੋ ਕਰਕੇ, ਜੋਤ ਸਰੂਪ ਹੋ ਕਰਕੇ ਵਿਆਪਕ ਹੋ ਰਿਹਾ ਹੈ ਨਾ, ਉਸ ਵਾਹਿਗੁਰੂ ਨੇ ਸਾਡੇ ਉੱਪਰ ਕਿਰਪਾ ਕਰਨਾ ਕੀਤੀ ਹੈ। ਮਹਾਂਪੁਰਖ ਜਗਿਆਸੂਆਂ ਨੂੰ ਅਰਥ ਸਤਿਗੁਰੂ ਸਾਹਿਬ ਜੀ ਇਹਦੇ ਵਿੱਚ ਕੀ ਦਿੰਦੇ ਹੈ, ਇਹਦੇ ਦੂਸਰੇ ਅਰਥ ਵੀ ਕਰਦੇ ਸਨ, ਅੰਤਰੀ ਵੀ ਅਰਥ ਜੋ ਸਤਿਗੁਰੂ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਪਰਮੇਸ਼ਰ ਦਿੱਤਾ ਬੰਨਾ,
ਭਾਈ ਜਿਹੜੇ ਭਗਤ ਜਨ ਹਨ ਨਾ, ਪਰਮੇਸ਼ਰ ਜੋ ਸਾਰਿਆਂ ਤੋਂ ਵੱਡਾ ਈਸ਼ਰ ਵਾਹਿਗੁਰੂ ਹੈ ਨਾ, ਦਿੱਤਾ ਬੰਨਾ ਉਹਨੇ ਬੰਨ ਦੇ ਦੇਣਾ ਕੀਤਾ ਹੈ। ਕਾਮ ਕ੍ਰੋਧ ਲੋਮ ਹੰਕਾਰ ਵੱਲੋਂ ਜਿਹੜਾ ਮਨ ਭੱਜਾ ਫਿਰਦਾ ਸੀ ਨਾ, ਉਹਨੂੰ ਰੋਕਣ ਵਾਸਤੇ ਸੰਤੋਖ ਰੂਪੀ ਬੰਨ ਦੇ ਦਿੱਤਾ ਹੈ, ਕਿਉਂਕਿ ਜੇ ਹਿਰਦੇ ਵਿੱਚ ਸੰਤੋਖ ਹੋਵੇਗਾ ਤਾਂ ਹੀ ਕੁਛ ਹਿਰਦੇ ਵਿੱਚ ਸ਼ਾਂਤੀ ਆਵੇਗੀ, ਜੇ ਸੰਤੋਖ ਨਹੀਂ ਹੈ ਤਾਂ ਮਨ ਭੱਜਾ ਫਿਰੇਗਾ, ਕੋਟ ਜੋਰੇ ਲਾ ਕਰੋਰੇ ਮਾਨਾ ਹੋਰੇ ਪਰੇ ਪਰੇ ਕੋ ਲੁਜੀ। ਇਸ ਤਰੀਕੇ ਨਾਲ ਮਨ ਸਾਡਾ ਭੱਜਾ ਹੀ ਫਿਰਦਾ ਹੈ। ਇਸ ਪਾਸੇ ਵੱਲੋਂ ਬੰਨਾ ਨਾਮ ਆਪਣੇ ਪਿੰਡਾਂ ਦੇ ਵਿੱਚ ਆਪ ਜੀ ਨੂੰ ਪਤਾ ਹੀ, ਪੰਜਾਬ ਵਿੱਚ ਵੱਟ ਨੂੰ ਕਿਹਾ ਜਾਂਦਾ, ਪਰਮੇਸ਼ਰ ਦਿੱਤਾ ਬੰਨਾ, ਉਹ ਵੱਟ ਕਾਹਦੇ ਵਾਸਤੇ ਹੁੰਦੀ, ਬੰਨਾ ਕਾਹਦੇ ਲਈ ਹੁੰਦਾ, ਪਾਣੀ ਰੋਕਣ ਵਾਸਤੇ। ਇੱਥੇ ਬੰਨੇ ਦਾ ਭਾਵ ਆਸਰਾ ਵੀ ਹੈ। ਸਤਿਗੁਰੂ ਸਾਹਿਬ ਜੀ ਜੋ ਵਾਹਿਗੁਰੂ ਸਰੂਪ ਹਨ, ਪਰਮੇਸ਼ਰ ਜੋ ਸਾਰਿਆਂ ਤੋਂ ਵੱਡੇ ਈਸ਼ਰ ਹਨ, ਦਿੱਤਾ ਬੰਨਾ ਉਹਨਾਂ ਨੇ ਆਸਰਾ ਨਾਮ ਦਾ ਦੇ ਦੇਣਾ ਕੀਤਾ ਹੈ।
ਦੁੱਖ ਰੋਗਾ ਡੇਰਾ ਪੰਨਾ,
ਜਿਸ ਕਰਕੇ ਦੁੱਖਾਂ ਤੇ ਰੋਗਾਂ ਦਾ ਡੇਰਾ ਭੱਜ ਗਿਆ ਹੈ। ਦੁੱਖ ਕਿਹੜੇ ਨੇ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਲਾਰ ਰਾਗ ਦੇ ਵਿੱਚ ਗਿਣਦੇ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਦੁੱਖ ਨੇ। ਦੁੱਖ ਵਿਛੋੜਾ, ਸੰਬੰਧੀਆਂ ਦਾ ਵਿਛੋੜਾ ਪੈ ਜਾਣਾ ਬੜਾ ਵੱਡਾ ਦੁੱਖ ਮੰਨਿਆ ਗਿਆ। ਭਗਤ ਜਨ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਉਹਨਾਂ ਦੇ ਵਾਸਤੇ ਵਿਛੋੜੇ ਦਾ ਦੁੱਖ ਕਿਹੜਾ, ਜਿਹੜਾ ਵਾਹਿਗੁਰੂ ਨੇ ਆਸਾਖਿਆਤਕਾਰ ਹੈ, ਜਿਹੜੇ ਉਹਦੇ ਦਰਸ਼ਨ ਨਹੀਂ ਹੁੰਦੇ, ਬਹੁਤ ਵੱਡਾ ਦੁੱਖ ਮੰਨਿਆ ਗਿਆ। ਐਸਾ ਜਿਹੜਾ ਦੁੱਖ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਭੁੱਖ ਦਾ ਬੜਾ ਜ਼ਬਰਦਸਤ ਦੁੱਖ ਮੰਨਿਆ ਗਿਆ, ਜਿਸ ਭੁੱਖ ਦੇ ਕਾਰਨ ਬੜੇ ਬੜੇ ਸੂਰਬੀਰ ਯੋਧਿਆਂ ਨੇ ਹਥਿਆਰ ਸੁੱਟ ਦਿੱਤੇ। ਮਹਾਰਾਣਾ ਪ੍ਰਤਾਪ ਜਿਹੜਾ ਅਕਬਰ ਦੇ ਨਾਲ ਬਹੁਤ ਜ਼ਿਆਦਾ ਸਮਾਂ ਲੜਦਾ ਰਿਹਾ, ਜੰਗਲਾਂ ਦੇ ਵਿੱਚ ਟੱਕਰਾਂ ਮਾਰਦਾ ਰਿਹਾ, ਪਰ ਉਹ ਕਦੀ ਵੀ ਉਸਨੇ ਹਾਰ ਨਹੀਂ ਮੰਨੀ। ਇੱਕ ਰਾਤ ਕੀ ਹੋਇਆ ਹੈ, ਉਸਦੀ ਲੜਕੀ ਜੋ ਕੁਛ ਢਿੱਲੀ ਹੋ ਗਈ ਹੈ, ਉਸ ਸਮੇਂ ਉਸਦੀ ਘਰਵਾਲੀ ਜੋ ਮਹਾਰਾਣੀ ਸੀ, ਉਸਨੇ ਭਖੜੇ ਦੇ ਬੀਜਾਂ ਨੂੰ ਪੀਸ ਕਰਕੇ ਦੋ ਰੋਟੀਆਂ ਪਕਾਈਆਂ, ਅੱਧੀ ਆਪ ਖਾ ਲਈ ਹੈ, ਅੱਧੀ ਆਪਣੇ ਪਤੀ ਮਹਾਰਾਣਾ ਪ੍ਰਤਾਪ ਸਿੰਘ ਨੂੰ ਖਵਾਈ ਹੈ, ਅੱਧੀ ਆਪਣੇ ਲੜਕੇ ਅਮਰ ਸਿੰਘ ਨੂੰ ਛਕਾਈ ਹੈ, ਅਤੇ ਅੱਧੀ ਉਸਨੇ ਲੜਕੀ ਵਾਸਤੇ ਰੱਖ ਲਈ। ਜਦੋਂ ਉਸਨੇ ਹੋਸ਼ ਕੀਤੀ, ਕਹਿਣ ਲੱਗੀ ਹੈ ਉੱਠ ਕਰਕੇ, ਹਾਏ ਮਾਂ ਭੁੱਖ, ਉਸੇ ਸਮੇਂ ਉਹਨੂੰ ਟੁਕੜਾ ਦਿੱਤਾ ਹੈ, ਕਹਿਣ ਲੱਗੀ ਲੈ ਪੁੱਤਰ ਮੈਂ ਤੇਰੇ ਵਾਸਤੇ ਬੜੀ ਮਿਹਨਤ ਦੇ ਨਾਲ ਇਹ ਰੋਟੀ ਪਕਾਈ ਹੈ। ਜਦੋਂ ਰੋਟੀ ਖਾਣ ਹੀ ਲੱਗੀ ਹੈ, ਉਹਨੇ ਚਿਰ ਨੂੰ ਜੰਗਲੀ ਬਿੱਲੀ ਆਈ, ਉਹਨੇ ਝਰਾਟ ਮਾਰੀ, ਖੋ ਕਰਕੇ ਲੈ ਗਈ। ਉਸ ਲੜਕੀ ਦੀਆਂ ਜੋ ਚੀਕਾਂ ਨਿਕਲੀਆਂ ਭੁੱਖ ਦੇ ਵਿੱਚ, ਮਹਾਰਾਣਾ ਪ੍ਰਤਾਪ ਦਾ ਹਿਰਦਾ ਡੋਲ ਗਿਆ। ਉਸੇ ਵੇਲੇ ਉਸਨੇ ਤਲਵਾਰ ਰੱਖ ਦਿੱਤੀ, ਅਕਬਰ ਦੀ ਈਨ ਮੰਨਣ ਵਾਸਤੇ ਤਿਆਰ ਹੋ ਗਿਆ। ਇਹ ਭੁੱਖ ਦਾ ਐਡਾ ਵੱਡਾ ਦੁੱਖ ਹੈ, ਭੁੱਖ ਐਸੀ ਹੈ ਜਿਹੜੀ ਵੱਡੇ ਵੱਡਿਆਂ ਨੂੰ ਡੁਲਾ ਦਿੰਦੀ ਹੈ। ਪਰ ਉਸ ਮਹਾਰਾਣਾ ਪ੍ਰਤਾਪ ਸਿੰਘ ਨੂੰ ਧੀਰ ਦਿੱਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨੇ। ਉਹਨਾਂ ਨੇ ਹੌਸਲਾ ਦਿੱਤਾ ਕਿ ਤੂੰ ਹੌਸਲਾ ਨਾ ਹਾਰ, ਜੰਗ ਕਰ, ਤੇਰੀ ਫਤਿਹ ਹੋਵੇਗੀ। ਹਲਦੀ ਘਾਟੀ ਦੇ ਵਿੱਚ ਮਹਾਨ ਜੰਗ ਹੋਈ ਤੇ ਮਹਾਰਾਣਾ ਪ੍ਰਤਾਪ ਬਾਅਦ ਵਿੱਚ ਜਿੱਤਿਆ, ਉਸ ਨੂੰ ਰਾਜ ਪ੍ਰਾਪਤ ਹੋਇਆ। ਤੁਹਾਨੂੰ ਇਹ ਹਿਸਟਰੀ ਵਿੱਚੋਂ ਕਿਤੋਂ ਨਹੀਂ ਲੱਭੇਗਾ, ਕਿਉਂਕਿ ਇਹਦੇ ਵਿੱਚ ਸਿੱਖ ਕੌਮ ਦੀ ਵਡਿਆਈ, ਇਹਦੇ ਵਿੱਚ ਗੁਰਸਿੱਖਾਂ ਦੀ, ਸਤਿਗੁਰੂ ਗੁਰੂ ਨਾਨਕ ਦੇਵ ਜੀ ਸੱਚੇ ਘਰ ਦੀ ਜੋ ਵਡਿਆਈ ਹੈ। ਇਸ ਵਾਸਤੇ ਈਰਖਾਲੂ ਇਸ ਨੂੰ ਕਦੀ ਵੀ ਹਿਸਟਰੀ ਵਿੱਚ ਸ਼ਾਮਿਲ ਨਹੀਂ ਕਰਨਗੇ, ਕਿਉਂਕਿ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਇਸ ਗੱਲ ਵਿੱਚ। ਇਸ ਵਾਸਤੇ ਇਸ ਪਾਵਨ ਘਟਨਾ ਨੂੰ ਜੇ ਪੜ੍ਹਨਾ ਹੈ ਤੇ ਸਾਨੂੰ ਉਦਾਸੀ ਮਤ ਦਾ ਇਤਿਹਾਸ ਪੜ੍ਹਨਾ ਪਵੇਗਾ, ਕਿਉਂਕਿ ਬਾਬਾ ਸ੍ਰੀ ਚੰਦ ਜੀ ਉਦਾਸੀ ਸਨ। ਉਹਨਾਂ ਦੇ ਇਤਿਹਾਸ ਦੇ ਵਿੱਚ ਬਚਨ ਲਿਖੇ ਹੋਏ ਨੇ ਕਿ ਮਹਾਰਾਣਾ ਪ੍ਰਤਾਪ ਸਿੰਘ ਨੇ ਜਦੋਂ ਈਨ ਮੰਨਣ ਲਈ ਤਿਆਰ ਸੀ, ਉਸ ਸਮੇਂ ਬਾਬਾ ਸ੍ਰੀ ਚੰਦ ਜੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਸਨ, ਉਹਨਾਂ ਨੇ ਹੌਸਲਾ ਬਣਾਇਆ ਸੀ। ਇਸੇ ਪ੍ਰਕਾਰ ਹੀ ਇੱਕ ਘਟਨਾ ਹੈ ਸ਼ਿਵਾਜੀ ਮਰਹੱਟਾ, ਜਿਸ ਦੇ ਕਿ ਹਿੰਦੁਸਤਾਨ ਵੀ ਬੜੇ ਸੋਹਲੇ ਗਾਉਂਦਾ ਹੈ, ਪਰ ਉਸ ਨੂੰ ਇੰਨੀ ਵੱਡੀ ਤਾਕਤ, ਉਸ ਨੂੰ ਬੀਜਾਪੁਰ ਦੇ ਇਲਾਕੇ ਵਿੱਚ ਰਾਜ ਸਥਾਪਿਤ ਕਰਨ ਦੀ ਸਿੱਖਿਆ ਕਿੱਥੋਂ ਮਿਲੀ? ਜੋ ਉਸਦਾ ਗੁਰੂ ਸੀ, ਜਿਸ ਨੂੰ ਰਾਮਦਾਸ ਕਿਹਾ ਜਾਂਦਾ ਸੀ, ਉਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਸੇਵਕ ਸੀ। ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਸ੍ਰੀ ਨਗਰ ਦੇ ਇਲਾਕੇ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਵਾਸਤੇ ਤੇ ਮਾਤਾ ਭਾਗ ਭਰੀ ਨੂੰ ਦਰਸ਼ਨ ਦੇਣ ਵਾਸਤੇ ਗਏ ਸਨ, ਉਸ ਸਮੇਂ ਉਹ ਰਾਮਦਾਸ ਜੋ ਉਸ ਇਲਾਕੇ ਦੇ ਵਿੱਚ ਮਿਲਿਆ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਸ਼ਾਹੀ ਸ਼ਾਨੋ ਸ਼ੌਕਤ ਤੇ ਫੌਜਾਂ ਦੇਖ ਕਰਕੇ ਕਹਿਣ ਲੱਗਾ, ਇਹ ਕੈਸਾ ਗੁਰੂ ਨਾਨਕ ਦੇਵ ਜੀ ਦਾ ਘਰ? ਮੈਂ ਤਾਂ ਸੁਣਿਆ ਸੀ ਉਹ ਉਦਾਸੀ ਸਨ, ਤੁਸੀਂ ਹਥਿਆਰ ਪਹਿਨੇ ਹੈ, ਫੌਜਾਂ ਰੱਖੀਆਂ ਹੈ, ਤੁਸੀਂ ਕੌਣ ਹੋ? ਉਸ ਸਮੇਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਜੋ ਅਸੀਂ ਇਹ ਫੌਜਾਂ ਰੱਖੀਆਂ ਹੈ, ਸਸਤਰ ਹਨ ਜਰਵਾਣੇ ਦੀ ਭੱਖਿਆ ਵਾਸਤੇ, ਗਰੀਬ ਦੀ ਰੱਖਿਆ ਵਾਸਤੇ, ਜੋ ਦੌਲਤ ਹੈ ਇਹ ਗੁਜ਼ਾਰੇ ਵਾਸਤੇ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਮਾਇਆ ਦਾ ਤਿਆਗ ਕੀਤਾ ਸੀ, ਸੰਸਾਰ ਦਾ ਤਿਆਗ ਨਹੀਂ ਸੀ ਕੀਤਾ। ਐਸੇ ਬਚਨ ਸਰਵਣ ਕਰਕੇ ਜੋ ਸਮਰੱਥ ਰਾਮਦਾਸ ਆਪਣੇ ਆਪ ਨੂੰ ਅਖਵਾਉਂਦਾ ਸੀ, ਬਹੁਤ ਉੱਚੀ ਅਵਸਥਾ ਵਾਲਾ ਸਾਧੂ ਸੀ, ਚਰਣੀ ਡਿੱਗ ਪਿਆ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ ਤੇ ਉਸ ਨੇ ਫਿਰ ਸ਼ਿਵਾਜੀ ਮਰਹੱਟਾ ਜੋ ਸੀ, ਉਸਦੀ ਮਾਤਾ ਜੀਜਾਬਾਈ ਜੋ ਉਹਨਾਂ ਨੂੰ ਮੰਨਣ ਵਾਲੀ ਸੀ, ਉਸਦੇ ਰਾਹੀਂ ਸ਼ਿਵਾਜੀ ਮਰਹੱਟਾ ਨੂੰ ਉਪਦੇਸ਼ ਦਿੱਤਾ। ਉਸਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਵੇਲੇ ਔਰੰਗਜ਼ੇਬ ਦੇ ਨਾਲ ਟੱਕਰ ਲੈ ਕਰਕੇ ਤੇ ਰਾਜ ਸਥਾਪਿਤ ਕੀਤਾ। ਉਸਦੀ ਦਿੱਤੀ ਹੋਈ ਸ੍ਰੀ ਸਾਹਿਬ ਇੱਕ ਬੰਬੇ ਮਿਊਜ਼ੀਅਮ ਦੇ ਵਿੱਚ ਪਈ ਹੈ, ਜਿਹਦੇ ਉੱਤੇ ਇਹ ਗੱਲ ਲਿਖੀ ਹੋਈ ਹੈ ਕਿ ਇਹ ਸ਼ਿਵਾਜੀ ਦੀ ਕਿਰਪਾਨ, ਦਿੱਤੀ ਹੋਈ ਕਿਰਪਾਨ ਉਸਦੇ ਗੁਰੂ ਸਮਰੱਥ ਰਾਮਦਾਸ ਜੋ ਚੇਲਾ ਗੁਰੂ ਹਰਗੋਬਿੰਦ ਦਾ। ਪਰ ਇਹ ਤੁਹਾਨੂੰ ਹਿਸਟਰੀ 'ਚ ਨਹੀਂ ਮਿਲੇਗੀ, ਕਿਉਂਕਿ ਇਹਦੇ ਵਿੱਚ ਸਿੱਖਾਂ ਦੀ ਵਡਿਆਈ ਹੈ। ਐਸੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਦੁੱਖ ਹੈ ਭੁੱਖ ਦਾ, ਇਹਨੂੰ ਵੀ ਦੂਰ ਕਰ ਦਿੰਦੇ ਨੇ।
ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਜਮਦੂਤਾਂ ਦਾ ਅਖੀਰ ਦੇ ਸਮੇਂ ਸਰੀਰ ਦੇ ਉੱਤੇ ਵਾਰ ਹੋਣਾ, ਇਸ ਜਿੰਦ ਨੂੰ ਕੱਢ ਕਰਕੇ ਲੈ ਜਾਣਾ, ਇਹ ਬਹੁਤ ਵੱਡਾ ਤੇ ਭਿਆਨਕ ਦੁੱਖ ਹੈ। ਇਸ ਦੁੱਖ ਤੋਂ ਵੱਡੇ ਵੱਡੇ ਡਰ ਗਏ। ਇਸ ਦੁੱਖ ਦੇ ਮਾਰੇ, ਮੌਤ ਦੇ ਮਾਰੇ ਵੱਡੇ ਵੱਡਿਆਂ ਨੇ ਕੀਨਾ ਮੰਨ ਲਈਆਂ, ਪਰ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਜੋ ਜਮਦੂਤ ਨੇ ਦੂਰੋਂ ਹੀ ਭੱਜ ਜਾਂਦੇ ਨੇ ਸਿਮਰਨ ਭਜਨ ਕਰਨ ਵਾਲਿਆਂ ਦੇ। ਇਸ ਪ੍ਰਕਾਰ ਇਹ ਜਿੰਨੇ ਦੁੱਖ ਨੇ ਇਹਨਾਂ ਦਾ ਵੀ, ਤੇ ਰੋਗ ਕਿਹੜਾ ਹੈ, ਹਉਮੈ ਦਾ ਰੋਗ, ਹਉਮੈ ਦੀਰਘ ਰੋਗ ਹੈ। ਇਹ ਜਿਹੜਾ ਰੋਗ ਹੈ ਇਹ ਵੀ ਬਾਣੀ ਦੁਆਰਾ ਡੇਰਾ ਭੰਨਾ, ਇਹਦਾ ਡੇਰਾ ਹੀ ਨਾਸ ਹੋ ਗਿਆ। ਡੇਰਾ ਕੀ ਹੈ? ਹਉਮੈ। ਹਉਮੈ ਦੇ ਕਾਰਨ ਹੀ ਸਾਰੇ ਵਿਕਾਰ ਪੈਦਾ ਹੁੰਦੇ ਨੇ। ਹਉਮੈ ਸਰੀਰ ਵਿੱਚ ਹੋਣ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਫੁਰਦਾ ਹੈ। ਜਦੋਂ ਹਉਮੈ ਹਿਰਦੇ ਵਿੱਚ ਆ ਜਾਂਦੀ ਹੈ ਕਿ ਮੈਂ ਕੁਛ ਹੈਗਾ, ਉਦੋਂ ਹੀ ਸਾਰੇ ਵਿਕਾਰ ਜਿਹੜੇ ਫਿਰ ਜਨਮ ਲੈ ਲੈਂਦੇ ਨੇ। ਐਸਾ ਜਿਹੜਾ ਹਉਮੈ ਨੇ ਡੇਰਾ ਬਣਾਇਆ ਹੋਇਆ ਸੀ, ਰੋਗ ਲੱਗੇ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿ, ਜਿੰਨੇ ਦੁੱਖ ਸਨ ਇਹਨਾਂ ਦਾ ਡੇਰਾ ਭੱਜ ਗਿਆ, ਭਾਵ ਸਾਰੇ ਹੀ ਨਾਸ ਹੋ ਕਰਕੇ ਹਿਰਦੇ ਵਿੱਚੋਂ ਦੂਰ ਚਲੇ ਗਏ ਹਨ।
ਅਣਦ ਕਰੇ ਨਰ ਨਾਰੀ,
ਤੇ ਹੁਣ ਜਿਹੜਾ ਗੁਰਸਿੱਖ ਹੈ ਨਾ, ਅਣਦ ਕਰੇ, ਆਨੰਦ ਕਰ ਰਿਹਾ। ਨਰ ਨਾਮ ਹੈ ਮਰਦ ਦਾ, ਮਰਦ ਤੋਂ ਭਾਵ ਹੈ ਮਨ, ਉਹ ਵੀ ਆਨੰਦ ਕਰ ਰਿਹਾ। ਨਾਰੀ ਨਾਮ ਹੈ ਇਸਤਰੀ ਦਾ, ਤੇ ਇਸਤਰੀ ਤੋਂ ਭਾਵ ਹੈ ਨੇਤਰ, ਕਿਉਂਕਿ ਇਸਤਰੀ ਲਿੰਗ ਹੈ, ਇਹਨੂੰ ਜਦੋਂ ਲਿਖਿਆ ਜਾਵੇਗਾ। ਜਿਹੜੀਆਂ ਅੱਖਾਂ ਇਹ ਵੀ ਆਨੰਦ ਕਰ ਰਹੀਆਂ, ਕੰਨ ਜਿਹੜੇ ਇਹ ਵੀ ਆਨੰਦ ਕਰ ਰਹੇ ਨੇ। ਅੱਖਾਂ ਕੀ ਆਨੰਦ ਕਰ ਰਹੀਆਂ ਹਨ? ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰੂਪ ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਨਾ, ਕਿ ਇਹ ਵਿਸ ਸੰਸਾਰ ਤੁਮ ਦੇਖਦੇ ਤੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਇਹ ਬਖਸ਼ਾਂ ਪ੍ਰਾਪਤ ਹੋ ਗਈਆਂ, ਹੁਣ ਅੱਖਾਂ ਵੀ ਆਨੰਦ ਕਰਦੀਆਂ, ਤੇ ਆਪਣੇ ਮਨ ਦੇ ਵਿੱਚ ਜੋ ਅੱਖਾਂ ਨੇ ਇਹ ਮਨ ਚ ਜੋ ਪਛਤਾਵਾ ਆ ਰਿਹਾ ਕਿ ਅਸੀਂ ਤੇ ਪਹਿਲਾਂ ਹੋਰ ਹੀ ਕੁਛ ਦੇਖ ਰਹੇ ਦੁਨੀਆ ਰਹੇ, ਤੇ ਹੁਣ ਤਾਂ ਹੋਰ ਕੁਛ ਹੀ ਦਿਖਾਈ ਦਿੰਦਾ। ਇਸ ਤਰੀਕੇ ਨਾਲ ਅੱਖਾਂ ਵੀ ਪਰਮੇਸ਼ਰ ਦੇ ਸਰੂਪ ਸਾਰਿਆਂ ਦੇ ਵਿੱਚ ਦੇਖ ਕਰਕੇ, ਜਿਵੇਂ ਕਿ ਭਾਈ ਨੰਦ ਲਾਲ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਫਰਮਾਨ ਕਰਦੇ ਹੋਏ ਕਹਿੰਦੇ ਨੇ, ਰੂਹ ਹਰ ਦਰ ਜਿਸ਼ਮ ਗੁਰ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰ ਗੋਬਿੰਦ ਸਿੰਘ। ਕਿ ਜਿਸ ਸਰੀਰ ਦੇ ਵਿੱਚ ਵੀ ਰੂਹ ਸਾਨੂੰ ਦਿਖਾਈ ਦਿੰਦੀ ਹੈ, ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ, ਉਹ ਰੂਹ ਤੁਹਾਡੀ ਹੈ। ਜਿਸ ਵੀ ਅੱਖਾਂ ਦੇ ਵਿੱਚ ਸਾਨੂੰ ਕਿਤੇ ਪ੍ਰਕਾਸ਼ ਦਿਖਾਈ ਦਿੰਦਾ ਹੈ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ, ਇਹ ਪ੍ਰਕਾਸ਼ ਜਲਵਾ ਸਭ ਆਪ ਜੀ ਦਾ ਹੈ। ਇਹ ਅੱਖਾਂ ਇਸ ਪ੍ਰਕਾਰ ਆਨੰਦ ਕਰ ਰਹੀਆਂ, ਜਿਹੜੇ ਸਾਡੇ ਸ਼ਰਵਣ ਨੇ, ਕੰਨ ਨੇ ਪਹਿਲਾਂ ਨਿੰਦਾ ਚੁਗਲੀ ਬੜੀਆਂ ਸੁਣਦੇ ਸਨ, ਤੇ ਹੁਣ ਇਹ ਪਰਮੇਸ਼ਰ ਦਾ ਹੀ ਨਾਮ ਸੁਣ ਰਹੇ ਹਨ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ, ਸਭ ਵਾਹਿਗੁਰੂ ਹੀ ਵਾਹਿਗੁਰੂ ਸੁਣਾਈ ਦੇ ਰਿਹਾ ਹੈ। ਇਸ ਤਰੀਕੇ ਨਾਲ ਸਾਡੀ ਜਿਹੜੀ ਜ਼ੁਬਾਨ ਹੈ, ਇਹ ਵੀ ਪਰਮੇਸ਼ਰ ਦਾ ਹੀ ਜਸ ਕਰ ਰਹੀ ਹੈ, ਤੇ ਪਹਿਲਾਂ ਇਹ ਸੰਸਾਰੀ ਜਸ ਵਡਿਆਈ ਵਿੱਚ ਲੱਗੀ ਰਹਿੰਦੀ ਸੀ। ਇਸੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਉਸਤਤ ਨਿੰਦਾ ਦੋ ਤਿਆਗ ਹੈ, ਖੋਜਾ ਪਦ ਨਿਰਮਾਣਾ। ਉਸਤਤ ਕੀ ਹੁੰਦੀ ਹੈ? ਕਿਸੇ ਦੇ ਗੁਣ ਤਾਂ ਹੋਣੇ, ਘੱਟ ਤੇ ਵੱਧ ਦੱਸਣੇ, ਜ਼ਿਆਦਾ ਕਹਿਣੇ ਇਹ ਉਸਤਤ ਹੈ, ਕਿਸੇ ਦੇ ਗੁਣ ਹੋਣੇ ਜ਼ਿਆਦਾ ਤੇ ਘਟਾ ਕਰਕੇ ਦੱਸਣੇ ਇਹ ਨਿੰਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਦੋਵਾਂ ਨੂੰ ਛੱਡ ਕਰਕੇ ਪਰਮੇਸ਼ਰ ਦੇ ਸਿਮਰਨ ਵਿੱਚ ਲੱਗ ਜਾਣਾ। ਜਿਵੇਂ ਸਤਿਗੁਰੂ ਸਾਹਿਬ ਜੀ ਕਹਿੰਦੇ, ਦੁਨੀਆਂ ਨਾ ਸਾਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ, ਵਾਹ ਮੇਰੇ ਸਾਹਿਬਾ ਵਾਹ। ਇਸ ਤਰੀਕੇ ਨਾਲ ਵਡਿਆਈ ਕਰਨੀ, ਇਹ ਨਾਰੀ ਭਾਵ, ਇਹ ਜਿਹੜੀ ਰਸਨਾ ਹੈ ਨਾ ਜ਼ੁਬਾਨ, ਆਨੰਦ ਕਰੇ, ਇਹ ਵੀ ਆਨੰਦ ਕਰ ਰਹੀ ਹੈ, ਹੁਣ ਇਹ ਵੀ ਪਰਮੇਸ਼ਰ ਦੀ ਵਡਿਆਈ ਕਥਨ ਕਰ ਰਹੀ ਹੈ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਹੈ ਨਾ, ਜਦੋਂ ਜੰਗਲ ਦੇ ਵਿੱਚ ਤਪੱਸਿਆ ਕਰਨ ਗਏ, ਪਹਿਲਾਂ ਮਾਤਾ ਨੇ ਪ੍ਰੇਰਿਆ ਸ਼ੱਕਰ ਖਵਾਉਣ ਦੇ ਬਹਾਨੇ ਦੇ ਨਾਲ, ਜਦੋਂ ਛੋਟੇ ਸਨ, ਬਾਬਾ ਫਰੀਦ ਜੀ ਨੂੰ ਕਹਿਣ ਲੱਗੇ, ਪੁੱਤਰ ਬੇਟਾ ਤਸਬੀਹ ਫੇਰਿਆ ਕਰ, ਖੁਦਾ ਦੀ ਬੰਦਗੀ ਕਰਿਆ ਕਰ। ਮਾਂ, ਜੇ ਮੈਂ ਖੁਦਾ ਦੀ ਬੰਦਗੀ ਕਰਾਂਗਾ ਤੇ ਪਰਮੇਸ਼ਰ ਜੋ ਖੁਦਾ ਮੈਨੂੰ ਕੀ ਦੇਵੇਗਾ? ਕਹਿਣਗੇ, ਪੁੱਤਰ ਤੈਨੂੰ ਸ਼ੱਕਰ ਦੇਵੇਗਾ, ਕਿਉਂਕਿ ਛੋਟੇ ਬੱਚਿਆਂ ਨੂੰ ਸ਼ੱਕਰ ਖਾਣ ਦੀ ਬੜੀ ਆਦਤ ਹੁੰਦੀ ਹੈ, ਮਿੱਠਾ ਖਾਣ ਦੀ। ਤੇ ਉਦੋਂ ਮਾਤਾ ਨੇ ਕੀ ਕਰਨਾ, ਮਸੱਲਾ ਵਿਛਾਉਣਾ ਜਿਸ ਤੇ ਨਮਾਜ਼ ਪੜ੍ਹੀ ਜਾਂਦੀ ਹੈ, ਦਰੀ ਉਹ ਥੱਲੇ ਵਿਛਾਉਣੀ, ਤੇ ਪਰ ਉਹਦੇ ਥੱਲੇ ਪਹਿਲਾਂ ਇੱਕ ਪੁੜੀ ਸ਼ੱਕਰ ਦੀ ਬੰਨ ਕਰਕੇ ਰੱਖ ਦੇਣ। ਉੱਤੇ ਬਾਬਾ ਫਰੀਦ ਜੀ ਨੇ ਤਸਵੀ ਫੇਰਦੇ ਰਹਿਣਾ, ਤੇ ਜਦੋਂ ਉਹਨੇ ਕਹਿਣਾ, ਮਾਂ ਮੈਂ ਹੁਣ ਉੱਠਣ ਲੱਗਾ ਥੱਕ ਗਿਆ, ਕਹਿਣਾ, ਪੁੱਤਰ ਤੂੰ ਦਰੀ ਝਾੜ, ਜਦੋਂ ਝਾੜਨੀ ਥੱਲਿਓ ਪੁੜੀ ਨਿਕਲ ਆਉਣੀ, ਖਾ ਕਰਕੇ ਬੜੀਆਂ ਖੁਸ਼ੀਆਂ ਮਨਾਉਣੀਆਂ। ਇਸ ਤਰ੍ਹਾਂ ਬੰਦਗੀ ਕਰਾਉਂਦੀ ਰਹੀ। ਇੱਕ ਦਿਨ ਬਾਬਾ ਫਰੀਦ ਜੀ ਆਪਣੇ ਆਪ ਹੀ ਬੈਠ ਗਏ ਨੇ। ਉਸ ਸਮੇਂ ਵਾਹਿਗੁਰੂ ਦੇ ਚਰਨਾਂ 'ਚ ਉਸ ਮਾਤਾ ਨੇ ਅਰਦਾਸ ਕੀਤੀ, ਇਹ ਖੁਦਾ ਮੈਂ ਤੇਰੀ ਸਰਬ ਸ਼ਕਤੀ 'ਤੇ ਭਰੋਸਾ ਨਹੀਂ ਕੀਤਾ, ਮੈਂ ਗਾਫਲ ਹਾਂ, ਮੈਂ ਬੇਗੁਨਾਹ, ਪਰ ਮੇਰੇ 'ਤੇ ਕਿਰਪਾ ਕਰੋ, ਜੇ ਅੱਜ ਤੁਸੀਂ ਬਖਸ਼ਿਸ਼ ਨਾ ਕੀਤੀ ਤਾਂ ਇਹਨੇ ਕਾਫਰ ਬਣ ਜਾਣਾ, ਤੁਸੀਂ ਹੁਣ ਮੇਰੀ ਇੱਜ਼ਤ ਰੱਖੋ। ਉਸ ਸਮੇਂ ਜਦੋਂ ਬਾਬਾ ਫਰੀਦ ਜੀ ਭਗਤੀ ਕਰਕੇ ਉੱਠੇ, ਤਾਂ ਜਿੰਨੀ ਧਰਤੀ ਸੀ ਸਾਰੀ ਸ਼ੱਕਰ ਬਣ ਗਈ, ਬੜੀਆਂ ਮੁੱਠਾਂ ਭਰ ਭਰ ਕੇ ਖਾਧੀਆਂ, ਰੱਜ ਗਏ ਨੇ। ਬਾਬਾ ਫਰੀਦ ਜੀ ਨੂੰ ਐਵੇਂ ਬੰਦਗੀ ਵੱਲ ਲਗਾ ਕਰਕੇ ਉਸ ਮਾਤਾ ਨੇ ਜੰਗਲ ਦੇ ਵਿੱਚ ਜੋ ਭਗਤੀ ਕਰਨ ਗਏ ਨੇ, ਮੁੜ ਕਰਕੇ ਆਏ ਕਹਿਣ ਲੱਗੇ ਪੁੱਤਰ ਤੂੰ ਸ਼ੱਕਰ ਖਾਣ ਦਾ ਬੜਾ ਸ਼ੌਕੀਨ ਸੀ ਨਿੱਕੇ ਹੁੰਦਾ, ਹੁਣ ਖਾ ਲਾ ਸ਼ੱਕਰ, ਮੈਂ ਤੇਰੇ ਵਾਸਤੇ ਸ਼ੱਕਰ ਖਵਾਉਣ ਵਾਸਤੇ ਤਿਆਰ ਕੀਤੀ ਹੈ। ਤੇ ਉਸ ਸਮੇਂ ਬਾਬਾ ਫਰੀਦ ਜੀ ਨੇ ਜੋ ਬਾਣੀ ਉਚਾਰੀ ਹੈ, ਫਰੀਦਾ ਸ਼ੱਕਰ ਖੰਡ ਨਿਵਾਸ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਮਾਤਾ ਸਭ ਕੁਛ ਹੀ ਮਿੱਟਾ ਹੈ, ਸ਼ੱਕਰ ਵੀ ਮਿੱਠੀ ਹੈ, ਨਿਵਾਸ ਮਿਸ਼ਰੀ ਵੀ ਮਿੱਠੀ ਹੈ, ਜੋ ਮਾਖਿਓ ਸ਼ਹਿਦ ਵੀ ਮਿੱਠਾ ਹੈ, ਮਾਝਾ ਦੁੱਧ ਜੋ ਦੁੱਧ ਹੈ ਉਹ ਵੀ ਬੜਾ ਮਿੱਠਾ ਹੈ, ਪਰ ਸਭੇ ਵਸਤੂ ਮਿੱਠੀਆਂ, ਜਿੰਨੀਆਂ ਇਹ ਚੀਜ਼ਾਂ ਮਿੱਠੀਆਂ ਹਨ ਇਹ ਸਾਰੀਆਂ ਚੰਗੀਆਂ ਨੇ, ਪਰ ਰੱਬ ਨਾ ਪੁੱਜਣ ਦੁੱਧ, ਰੱਬ ਵਾਹਿਗੁਰੂ ਦੇ ਨਾਮ ਦੇ ਬਰਾਬਰ ਕੁਛ ਨਹੀਂ। ਐਸਾ ਆਨੰਦ ਜ਼ੁਬਾਨ ਨੂੰ ਆ ਗਿਆ ਜਿਹੜੀ ਜ਼ੁਬਾਨ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਖਚਤ ਸੀ, ਐਸੀ ਜ਼ੁਬਾਨ ਜਿਹੜੀ ਇਹ ਰਸਨਾ ਹੈ ਨਾ, ਇਹ ਵੀ ਹੁਣ ਪਰਮੇਸ਼ਰ ਦਾ ਸਿਮਰਨ ਕਰਕੇ, ਅਨਦ ਕਰਹ ਨਰ ਨਾਰੀ, ਨਰ ਨਾਮ ਹੈ ਮਰਦ ਦਾ, ਮਰਦ ਤੋਂ ਭਾਵ ਹੈ ਮਨ, ਜਿਹੜਾ ਮਨ ਹੈ ਉਹ ਵੀ ਭਗਤੀ ਦੇ ਵਿੱਚ ਲੱਗ ਗਿਆ, ਨਾਰੀ ਨਾਮ ਹੈ ਇੰਦਰੀਆਂ ਦਾ, ਸਾਡੇ ਸਰੀਰ ਦੇ ਜਿੰਨੇ ਕਰਮ ਇੰਦਰੀ ਹੈ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹ ਜਿਹੜੀਆਂ ਇੰਦਰੀਆਂ ਨੇ ਨਾ ਦਸ, ਇਹ ਨਾਰੀਆਂ ਇਸਤਰੀ ਰੂਪ ਜਿਹੜੀਆਂ ਨੇ ਇਹ ਵੀ ਮਨ ਦੇ ਨਾਲ ਮਿਲ ਕਰਕੇ ਹੁਣ ਭਗਤੀ ਹੀ ਕਰ ਰਹੀਆਂ ਹਨ।
ਹਰ ਹਰ ਪ੍ਰਭ ਕਿਰਪਾ ਧਾਰੀ,
ਤੇ ਕਿਵੇਂ ਬਖਸ਼ਿਸ਼ ਪ੍ਰਾਪਤ ਹੋਈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹਰ ਜਿਹੜਾ ਹਰ ਇੱਕ ਨੂੰ ਹਰੇ ਭਰੇ ਕਰਨ ਵਾਲਾ ਹੈ, ਹਰ ਪ੍ਰਭ ਜੋ ਹਰ ਇੱਕ ਦੇ ਵਿੱਚ ਚੇਤਨ ਸਰੂਪ ਹੋ ਕਰਕੇ ਵਿਰਾਜਮਾਨ ਹੈ, ਉਸ ਪਰਮੇਸ਼ਰ ਨੇ ਜਦੋਂ ਬਖਸ਼ਿਸ਼ ਕੀਤੀ ਹੈ ਉਦੋਂ ਕਿਰਪਾ ਹੋਈ ਹੈ। ਸੀ
ਸੰਤੋ ਸੁਖ ਹੋਆ ਸਭ ਥਾਈ,
ਸਤਿਗੁਰੂ ਸਾਹਿਬ ਜੀ ਕਹਿੰਦੇ ਹੁਣ ਗੁਰਸਿੱਖੋ ਸੁਖ ਆਨੰਦ, ਸੁਖ ਖੱਖੇ ਨੂੰ ਔਕੜ ਬ੍ਰਹਮ ਗਿਆਨ ਦਾ ਵਾਚਕ ਹੈ, ਭਾਵ ਜਿਹੜਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਐਸਾ ਸਦੀਵੀ ਸੁਖ ਜਿਹੜਾ ਕਦੀ ਵੀ ਨਾਸ ਹੋ ਜਾਣ ਵਾਲਾ, ਜੋ ਕਦੀ ਵੀ ਨਾਸ ਨਹੀਂ ਹੁੰਦਾ ਹੈ, ਦੁਨਿਆਵੀ ਸੁੱਖ ਤਾਂ ਨਾਸ ਹੋ ਜਾਣ ਵਾਲੇ ਨੇ, ਸਰੀਰ ਢਿੱਲਾ ਹੋ ਜਾਏ, ਜਿੰਨੀਆਂ ਮਰਜ਼ੀ ਮਠਿਆਈਆਂ ਕੋਲ ਪਈਆਂ ਹੋਣ, ਸ਼ੂਗਰ ਹੋ ਜਾਏ, ਜਿੰਨੇ ਮਰਜ਼ੀ ਚੰਗੇ ਪਦਾਰਥ ਹੋਣ, ਸਾਰੇ ਬੰਦ ਹੋ ਜਾਂਦੇ, ਪਰ ਇਹ ਸੁੱਖ ਸਦੀਵੀ ਜਿਹੜਾ ਸੁੱਖ ਹੈ, ਸੰਤੋ ਹੇ ਗੁਰਸਿੱਖੋ ਸੁੱਖ ਹੋਆ ਸਭ ਥਾਈ, ਹੁਣ ਸਾਰੇ ਹਰ ਇੱਕ ਸਥਾਨ ਦੇ ਉੱਪਰ ਸੁੱਖ ਹੋ ਗਿਆ, ਆਨੰਦ ਪ੍ਰਾਪਤ ਹੋ ਗਿਆ ਹੈ।
ਆਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ,
ਇਹ ਆਨੰਦ ਕਿਵੇਂ ਪ੍ਰਾਪਤ ਹੋਇਆ? ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜੋ ਪਰਮੇਸ਼ਰ ਹੈ ਨਾ, ਪਾਰ ਬ੍ਰਹਮ ਜੋ ਪਾਪਾ ਪੁੰਨਾ ਤੋਂ ਪਰੇ ਹੈ, ਪੂਰਨ ਜੋ ਘੱਟ ਘੱਟ ਦੇ ਵਿੱਚ ਵਿਆਪਕ ਹੈ, ਪਰਮੇਸ਼ਰ ਜੋ ਸਾਰਿਆਂ ਨੂੰ ਵੱਡਾ ਈਸ਼ਰ ਹੈ, ਕਿਉਂਕਿ ਹਿੰਦੂ ਮਤ ਨੇ ਪੰਜ ਈਸ਼ਰ ਮੰਨੇ ਹੈ, ਇੱਕ ਸ਼ਿਵ ਜੀ, ਇੱਕ ਵਿਸ਼ਨੂੰ, ਇੱਕ ਗਣੇਸ਼, ਇੱਕ ਸੂਰਜ ਤੇ ਇੱਕ ਅੱਗ, ਪਰ ਉਹ ਵਾਹਿਗੁਰੂ ਪਰਮ ਈਸ਼ਰ ਹੈ, ਜੋ ਇਹਨਾਂ ਈਸ਼ਰਾਂ ਨੂੰ ਵੀ ਚਮਕਾਉਣ ਵਾਲਾ, ਇਹਨਾਂ ਸਾਰੀਆਂ ਦੁਨੀਆਂ ਨੂੰ ਬਣਾਉਣ ਵਾਲਾ ਪਰਮੇਸ਼ਰ, ਜੋ ਸਾਰਿਆਂ ਤੋਂ ਵੱਡਾ ਹੈ, ਰੱਬ ਰਹਿਆ ਸਭ ਨਹੀਂ ਜਾਈ, ਜੋ ਸਾਰੇ ਅਸਥਾਨਾਂ ਉੱਪਰ ਪਰਿਪੂਰਨ ਹੋ ਰਿਹਾ, ਹੱਬ ਸਮਾਣੀ ਜੋਤ ਜੋ ਜਲ ਘਟਾਊ ਚੰਦਰਮਾ। ਸਤਿਗੁਰੂ ਸਾਹਿਬ ਜੀ ਦ੍ਰਿਸ਼ਟਾਂਤ ਬਖਸ਼ਿਸ਼ ਕਰਦੇ ਨੇ, ਜਿਸ ਤਰੀਕੇ ਨਾਲ ਹਜ਼ਾਰਾਂ ਘੜੇ ਪਾਣੀ ਦੇ ਭਰ ਕਰਕੇ ਰੱਖ ਦਈਏ ਨਾ, ਉਹਨਾਂ ਸਾਰਿਆਂ ਦੇ ਵਿੱਚ ਚੰਦਰਮਾ ਦਿਖਾਈ ਦਿੰਦਾ ਹੈ, ਇਸ ਤਰੀਕੇ ਨਾਲ ਸਾਰੇ ਅਸਥਾਨਾਂ ਉੱਪਰ ਉਹ ਪਰਮੇਸ਼ਰ ਦਾ ਅਕਸ਼ ਹੈ, ਹਰ ਇੱਕ ਅਸਥਾਨ ਉੱਪਰ ਉਸਦੀ ਜੋਤ ਜੋ ਹੈ ਉਹ ਪਰਿਪੂਰਨ ਹੋ ਰਹੀ ਹੈ। ਰਵ ਰਹਿਆ ਸਭ ਨਹੀਂ ਜਾਈ, ਰਵ ਨਾਮ ਬਾਣੀ ਦਾ ਵੀ ਹੁੰਦਾ, ਰਵ ਰਹਿਆ ਜੋ ਸਾਰੇ ਅਸਥਾਨਾਂ ਉੱਪਰ ਬਾਣੀ ਸਰੂਪ ਹੋ ਕਰਕੇ ਸਭ ਨਹੀਂ ਜਾਈ, ਸਾਰਿਆਂ ਅਸਥਾਨਾਂ ਦੇ ਉੱਤੇ ਪਰਿਪੂਰਨ ਹੈ, ਰਵ ਉਚਾਰਨ ਹੋ ਰਿਹਾ ਹੈ, ਜੋ ਹਰ ਕੋਈ ਉਸਨੂੰ ਉਚਾਰਨ ਕਰ ਰਿਹਾ ਹੈ, ਉਸਦਾ ਨਾਮ ਜਪ ਰਿਹਾ ਹੈ, ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਹੈ, ਕੋਈ ਵੀ ਹੈ, ਉਸ ਪਰਮੇਸ਼ਰ ਦਾ ਨਾਮ ਉਚਾਰਨ ਕਰ ਰਹੇ ਨੇ, ਹਰ ਇੱਕ ਸਥਾਨ ਉੱਪਰ ਹਰ ਇੱਕ ਸਮੇਂ ਉਸਦਾ ਜਾਪ ਹੋ ਰਿਹਾ ਹੈ।
ਤੁਰਕੀ ਬਾਣੀ ਆਈ,
ਰਹਾਓ ਵਿਸਰਾਮ ਦੇ ਕਰਕੇ ਸਤਿਗੁਰੂ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਤੇ ਫੁਰਮਾਨ ਕਰਦੇ ਨੇ, ਇਹ ਜਿਹੜੀ ਬਾਣੀ ਹੈ ਨਾ ਤੁਰਕੀ ਬਾਣੀ ਆਈ, ਇਹ ਧੁਰੋਂ ਹੀ ਬਾਣੀ ਆਈ ਹੈ, ਭਾਵ ਸੱਚਖੰਡ ਤੋਂ ਪ੍ਰਾਪਤ ਹੋਈ ਹੈ, ਧੁਰ ਨਾਮ ਉਸ ਵਾਹਿਗੁਰੂ ਦਾ ਜੋ ਆਸਰਾ ਰੂਪ ਹੈ, ਜਿਸ ਤਰ੍ਹਾਂ ਧੁਰਾ ਨਹੀਂ ਹੁੰਦਾ ਆਸਰਾ, ਇਸੇ ਤਰੀਕੇ ਨਾਲ ਉਹ ਵਾਹਿਗੁਰੂ ਜਿਹੜਾ ਧੁਰ ਆਸਰਾ ਰੂਪ ਹੈ ਨਾ ਸਾਰਿਆਂ ਦਾ, ਉਸ ਦੀ ਬਾਣੀ ਆਈ ਹੋਈ ਹੈ, ਇਹ ਕਿਸੇ ਦੁਨਿਆਵੀ ਜੋ ਕਿਸੇ ਚੀਜ਼ ਤੋਂ ਲੈ ਕਰਕੇ ਨਹੀਂ ਬਣਾਈ ਗਈ, ਜਿਵੇਂ ਆਪੋ ਆਪਣੇ ਮੱਤਾਂ ਵੱਲ ਖਿੱਚਦੇ ਹੈ, ਜਿਵੇਂ ਮਿਰਜ਼ਾ ਗਾਲਿਬ ਹੋਏ ਨੇ ਜੋ ਕਾਦੀਆਂ ਦੇ ਸਨ, ਉਹ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਮੁਸਲਮਾਨ ਸਨ, ਉਹਨਾਂ ਬੜੀ ਕਿਤਾਬ ਵੱਡੀ ਇੱਕ ਲਿਖ ਲਈ, ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੇ ਬਾਣੀ ਕੁਰਾਨ ਸ਼ਰੀਫ ਤੋਂ ਜੋ ਹੈ प्रभावित होकर के लिखना कीती है। कोई ये जतन करता है कि ये जो बाणी है ये वेदा शास्त्रां दे विच जो सच सी उन्हू निचोड़िया गया है। जे किसी ने बाइबल पढ़ ली है तो वह कहता नहीं ईसा मसीह जी तो प्रभावित होकर के। भाई सच तो सच ही हुंदा है, सच हर एक दे विच थोड़ा थोड़ा मिल जाता है, पर पूर्ण सच साहिब श्री गुरु ग्रंथ साहिब जी महाराज जी दे विच है। एक दिन जा रहे थे तो एक सिंह मिलिया, उन्होंने बचन पूछन लगे, पुराना जथे नाल जुड़िया होया सी। कहन लगा तुहानू बचन दसीए कि जदों संत ज्ञानी जरनैल सिंह जी महापुरशां नू दस्तार मिली है ना, तो उस समय संत ज्ञानी जरनैल सिंह जी महापुरशां नू जदों उठ करके स्पीच करने वास्ते किया गया तो उन्होंने सब तो पहला ये बचन कह गया कि साहिब श्री गुरु ग्रंथ साहिब जी महाराज विच एक गल नहीं लिखी। जेड़े कुछ विरोध करने वाले से कह लगे लो सुन लो ये कह लगे ने अज कि गुरु ग्रंथ साहिब जी कोई कमी रह गई है। तीन वारी कहिंदे उन्होंने बचन उठ करके ये गल कही, तीन वारी ये बचन कह के साहिब श्री गुरु ग्रंथ साहिब जी महाराज जी दे विच एक गल नहीं लिखी गई। जो पूछया गया वो केड़ी नहीं लिखी गई, कह लगे ये झूठ नहीं लिखिया, जो कुछ लिखया सचो सच ही लिखया गया, ये रत्ती मात्र भी कितने झूठ नहीं है। जे वेदा के शास्त्रां दे विच थोड़ी बहुत सच की गल मिल गई है तो उस सतगुरु साहब जी ने जिक्र कर दिता है। सतगुरु साहब जी कहते हैं बाणी के फरमान करते हैं कि जो ये शास्त्र से सिमरतियां वेद पुराण जड़िया पोथियां है ना ये सारी गल एक मत हो करके कहती है कि नाम बिना सब कूड़ गल ही होछियां, कि नाम तो बिना सब झूठ है। पर इन्होंने झूठ जो आम संसारी गल्ला है वह बहुत ही ज्यादा, क्योंकि जिस प्रकार वेद है वेद की एक लख श्रुति मनी गई है ते ओदे विच्चों 80,000 ते कर्मकांड दा ही कथन करदी है कि आ कम करोगे तुहानू आ फल मिलेगा, आ करोगे तुहानू आ मिलेगा, इस तरह करोगे तुहानू आ प्राप्त होवेगा। ओदे विच्चों जिहड़ी 16,000 है बाकी वह उपासना दा कथन करदी है, 4,000 श्रुति जिहड़ी उह ज्ञान दा कथन करदी है, पर उह ज्ञान खुशक है, खरड़ ज्ञान है। जिस प्रकार साहिब श्री गुरु ग्रंथ साहिब जी महाराज सच्चे पातशाह जी दे विच प्रेम स्वरूप ज्ञान है ना, ओदे विच सुक्का ज्ञान कथन किया गया कि अहं ब्रह्म असमी तत्त्वम असि, कि मैं वो परमेश्वर का स्वरूप हाँ। ये भी सच लिखा गया पर प्रेम जिहड़ा जनाया है जोत स्वरूप कहा है जीव नू, पर उत्थे नाल ही सावधान कर दिता है मान तू जोत स्वरूप है। वेदां विच गल लिखी गई है कि तत्त्वम असि, कि मैं वो परमेश्वर का स्वरूप हाँ। साहिब श्री गुरु ग्रंथ साहिब जी महाराज ये बचन कहते हैं कि मन तू जोत स्वरूप है, मना तू रब का ही रूप है, वह रूप है, पर एक नाल शर्त भी है अपना मूल पछाण, अपने मुढ़ नूं पछाण लै तां तू एक रूप है। ये नहीं कि कला वेदा वांगू खरड़ ज्ञान ही घोटी गया तत्त्वम असि जां अहं ब्रह्म असमी, इस तरह गल नहीं बननी। अपने मूल नूं पछाण, पहला प्रेमा भगती कर, उस वाहिगुरु का सिमरन कर। ये बाणी किसी तो प्रभावित होकर के नहीं, सगों दूसरियां नूं प्रभावित करन वास्ते, दूसरियां दा उधार करन वास्ते, दूसरियां दा भला करन वास्ते बाणी लिखी गई है। साहिब श्री गुरु अमरदास जी महाराज सच्चे पातशाह जी दुनिया के उधार वास्ते आप जी 22वीं बार गंगा वल नूं गए ने, दुनिया का उधार करन वास्ते गए। उस समय साहिब श्री गुरु अमरदास जी महाराज सच्चे पातशाह ने कुरुक्षेत्र दे विच उत्थे ब्राह्मणा ने आ करके बड़ी पंडिता ने बहस की। उस समय साहिब श्री गुरु अमरदास जी महाराज कहन लगे जो साडी बाणी गुरु नानक देव जी सच्चे पातशाह ने उच्चारण की है बदल दी न्याई है, वेदा शास्त्रां दी जिहड़ी बाणी है वेदा शास्त्रां दा जिहड़ा उपदेश है एक खूह दी न्याई है। खूह दे विचों पाणी कढ़ना बड़ा औखा है, पहला तो खूह नूं धरती चों पुट्टना बड़ा औखा है, फिर पुट्टो उहदा पाणी जदों निकले फिर पाणी रस्ता होवे डोल होवे फिर उहनूं कोई खिच्चण वाला होवे फिर ही बाहर निकल सकदा ना, उस तरह से पानी नहीं ना प्राप्त होना। पर सतगुरु साहब जी की जिहड़ी बाणी है इस तरह है जिस तरीके नाल धरती दे उत्ते बदल वरदे फिरदे, बदल हर एक नूं पानी सुकायन उच्चे टिल्लियां दे उत्ते जिहड़े हंकारी ने उन्हां नूं भी पानी प्राप्त हो जांदा है, इसे तरीके नाल जिहड़े हंकारी उन्हां ते भी बख्शां कीतियां। साहिब श्री गुरु नानक देव जी सच्चे पातशाह बदल रूप हो करके ही जो वली कंधारी सी उहदे ते बख्शिश कीती है, जदों ने बार बार भाई मरदाना जी नूं ताने मारे, भाई मरदाना जी हुण अखीर विच कहण लगे गुरु नानक देव जी सच्चे पातशाह जी नूं महाराज मैं नहीं जिउण जाणा, तुसीं पानी पिआउणा ते छका दो नहीं ते भुखे मारना तुहाडी मर्जी त्याए मारना जिवें, मैं जा करके उहदे कोलों ताने नहीं सहारने। वह कहिंदा जिहदे तूं अपना जो गुरु बनाउणा कीता मुरशद उहदे कोलों पानी क्यों नहीं मंगदा, मेरे कोलों बार बार क्यों पानी मंगदा, मैं तैनूं पानी नहीं देवां। तू एक मुसलमान हो करके तू दूसरियां नूं मंदा फिरदा है, इस तरह के जो ताने दिते ने भाई मरदाना जी का मन जिहड़ा द्रव गया बड़े दुखी होए ने। उस समय गुरु नानक देव जी सच्चे पातशाह कहण लगे भाई मरदाने इतों पत्थर चक ते पानी पी लै, ਪਾਣੀ ਪੀਤਾ ਜਦੋਂ ਉੱਤੋਂ ਵਲੀ ਕੰਧਾਰੀ ਦਾ ਜਿਹੜਾ ਚਸ਼ਮਾ ਸੀ ਉਹ ਸੁੱਕ ਗਿਆ ਜਦੋਂ ਪਾਣੀ ਉੱਤੋਂ, ਉਸਨੇ ਗੁੱਸੇ ਦੇ ਵਿੱਚ ਆ ਕਰਕੇ ਪੱਥਰ ਰੇੜ ਦਿੱਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਜੋ ਉਹਨੇ ਪਹਾੜੀ ਬਹੁਤ ਵੱਡਾ ਹਰਾ ਪੱਥਰ ਰੇੜਿਆ ਸੀ ਉਸਦੇ ਅੱਗੇ ਹੱਥ ਕਰ ਦਿੱਤਾ, ਉਸਦੇ ਵਿੱਚ ਪੰਜਾ ਲੱਗ ਗਿਆ ਤੇ ਉਸ ਅਸਥਾਨ ਤੋਂ ਵੀ ਕੋਲੋਂ ਹੀ ਜਲ ਨਿਕਲਦਾ ਹੈ ਜਿੱਥੋਂ ਗੁਰਸਿੱਖ ਛਕਦੇ ਹੈ ਤੇ ਘਰਾਂ ਵਾਸਤੇ ਵੀ ਲਿਆਉਂਦੇ ਹੈ। ਵਲੀ ਕੰਧਾਰੀ ਆ ਕਰਕੇ ਚਰਣੀ ਡਿੱਗ ਪਿਆ। ਐਸੇ ਹੰਕਾਰੀ ਜਿਹੜੇ ਸਨ ਟਿੱਲਿਆਂ ਦੀ ਨਿਆਈ ਹੋ ਰਹੇ ਉਹਨਾਂ ਦੇ ਉੱਤੇ ਵੀ ਬੱਦਲ ਰੂਪ ਹੋ ਕਰਕੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਇਹ ਬਾਣੀ ਕਿਸੇ ਤੋਂ ਪ੍ਰਭਾਵਿਤ ਹੋ ਕਰਕੇ ਨਹੀਂ ਸਗੋਂ ਦੂਸਰਿਆਂ ਦੇ ਉਧਾਰ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਭਾਈ ਲਾਲੋ ਜੀ ਉਹਨਾਂ ਨੇ ਵੀ ਬੇਨਤੀ ਕੀਤੀ ਸੀ, ਮਹਾਰਾਜ ਤੁਸੀਂ ਆਪ ਉਚਾਰਨ ਕਰਦੇ ਜੀ। ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਤਰੀ ਗਿਆਨ ਵੇ ਲਾਲੋ। ਹੇ ਭਾਈ ਲਾਲੋ ਜੀ, ਜਿਵੇਂ ਮੇਰੇ ਖਸਮ ਵਾਹਿਗੁਰੂ ਦੱਸਦੇ ਆ ਨਾ ਮੈਨੂੰ, ਜਿਵੇਂ ਉਹ ਹੁਕਮ ਕਰਦੇ ਉਸੇ ਤਰੀਕੇ ਨਾਲ ਹੀ ਅਸੀਂ ਉਚਾਰਨ ਕਰਦੇ ਹਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ, ਹਾਂ ਆਪਾਂ ਉਹ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਅਸੀਂ ਆਪਣੇ ਕੋਲੋਂ ਕੁਛ ਨਹੀਂ ਕਹਿੰਦੇ, ਉਸ ਵਾਹਿਗੁਰੂ ਦੇ ਹੁਕਮ ਵਿੱਚ ਹੀ ਜੋ ਬਚਨ ਹਨ ਉਚਾਰਨ ਕਰ ਰਹੇ ਨੇ, ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਅਸੀਂ ਉਪਦੇਸ਼ ਦੇ ਰਹੇ ਹਾਂ। ਇਸੇ ਵਾਸਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਸ਼ਹੀਦੀ ਦੇ ਦਿੱਤੀ, ਪਰ ਬਾਣੀ ਦੇ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ, ਬਾਣੀ ਨੂੰ ਅਖੰਡ ਰੱਖਿਆ ਹੈ। ਜਹਾਂਗੀਰ ਵੀ ਇਹੋ ਹੀ ਕੁਛ ਕਹਿੰਦਾ ਸੀ ਨਾ, ਮੁਹੰਮਦ ਸਾਹਿਬ ਦੀ ਸਿਫਤ ਕਰਦੇ ਹੋ ਤੇ ਦੂਸਰਾ ਇਹ ਲਿਖਦੇ ਹੋ ਵਿੱਚ ਕਿ ਜੋ ਮੇਰਾ ਨਾਂ ਲਿਖਦੇ ਹੋ ਵਿੱਚ ਕਿ ਉਹਦੇ ਸਮੇਂ ਬਣਾਈ ਗਈ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਇਹਦੇ ਵਿੱਚ ਕੁਛ ਨਹੀਂ ਹੋਣ ਰਲਾਇਆ ਜਾ ਸਕਦਾ, ਜੋ ਕੁਛ ਸੱਚ ਸੀ ਅਸੀਂ ਲਿਖ ਦਿੱਤਾ ਹੈ, ਜੋ ਵਾਹਿਗੁਰੂ ਦਾ ਹੁਕਮ ਸੀ ਉਹ ਅਸੀਂ ਲਿਖ ਦਿੱਤਾ, ਹੁਣ ਇਹਦੇ ਵਿੱਚ ਅਦਲਾ ਬਦਲੀ ਨਹੀਂ ਹੋ ਸਕਦੀ। ਇਸ ਬਾਣੀ ਨੂੰ ਅਖੰਡ ਰੱਖਣ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਪਾਵਨ ਸ਼ਹੀਦੀ ਦਿੱਤੀ। ਇਸ ਬਾਣੀ ਨੂੰ ਅਖੰਡ ਰੱਖਣ ਵਾਸਤੇ ਹੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼, ਉਹਨਾਂ ਨੇ ਭਿੰਡਰ ਕਲਾਂ ਜਿੱਥੇ ਆਪ ਜੀ ਰਹਿੰਦੇ ਸਨ ਬਹੁਤ ਵੱਡਾ ਸੰਤ ਸਮਾਗਮ ਸੱਦਿਆ ਸੀ ਸਾਰੇ ਗੁਰਸਿੱਖਾਂ ਨੂੰ, ਪ੍ਰੇਰਿਆ ਕਿ ਦੇਖੋ ਭਾਈ ਬਾਣੀ ਬਦਲੀ ਜਾ ਰਹੀ ਹੈ। ਤੀਜਾ ਸਿੰਘ ਭਸੌੜੀਆ ਉਹਨੇ ਸਾਰੇ ਸਵੱਈਏ ਕਰ ਦਿੱਤੇ, ਭਗਤ ਬਾਣੀ ਕੱਢ ਦਿੱਤੀ, ਇਹ ਵੀ ਬਾਣੀ ਨਹੀਂ, ਆਹ ਵੀ ਬਾਣੀ ਨਹੀਂ, ਆਹ ਵੀ ਬਾਣੀ ਨਹੀਂ ਹੋ ਸਕਦੀ। ਜੋ ਅਰਦਾਸ ਹੈ ਉਹਦੇ ਵਿੱਚੋਂ ਅੱਖਰ ਕੱਢ ਦਿੱਤੇ। ਉਸ ਸਮੇਂ ਮਹਾਂਪੁਰਖਾਂ ਨੇ ਹੋਰਨਾਂ ਮਹਾਂਪੁਰਖਾਂ ਨੂੰ ਬੁਲਾ ਕਰਕੇ ਇਕੱਤਰਤਾ ਕੀਤੀ ਭਿੰਡਰ ਕਲਾਂ ਵਿਖੇ, ਤੇ ਉੱਥੇ ਫਿਰ ਸਤਿਗੁਰੂ ਸਾਹਿਬ ਜੀ ਦਾ ਜਿਵੇਂ ਪੁਰਾਤਨ ਸਰੂਪ ਸੀ ਨਾ, ਕਿਉਂਕਿ ਉਦੋਂ ਵਿਆਕਰਨ ਅਨੁਸਾਰ ਸਤਿਗੁਰੂ ਸਾਹਿਬ ਜੀ ਦੀ ਬਾਣੀ ਨੂੰ ਬਦਲੀ ਜਾ ਰਹੇ ਸੀ। ਗੁਰਬਾਣੀ ਵਿਆਕਰਨ ਅਨੁਸਾਰ ਵੀ ਹੈ ਤੇ ਵਿਆਕਰਨ ਤੋਂ ਬਾਹਰੀ ਵੀ ਹੈ, ਕਿਉਂਕਿ ਗੁਰਬਾਣੀ ਜਿਹੜੀ ਹੈ ਪਿੰਗਲ ਹੈ, ਕਵਿਤਾ ਹੈ, ਤੇ ਕਵਿਤਾ ਦੇ ਵਿੱਚ ਕਈ ਵਾਰ ਇੱਕ ਇੱਕ ਅਰਥ ਜੋ ਹਨ ਅੱਖਰ ਦਾ ਅਰਥ ਕਰਕੇ ਕੀਤੇ ਜਾਂਦੇ ਨੇ। ਇਹ ਨਹੀਂ ਕਿ ਜ਼ਰੂਰੀ ਪੂਰਾ ਪੂਰਾ ਇਹਦੇ ਉੱਤੇ ਵਿਆਕਰਨ, ਜਿਵੇਂ ਵੇਦ ਸ਼ਾਸਤਰ ਵਿਆਕਰਨ ਅਨੁਸਾਰ ਨੇ ਇਹਦੇ ਉੱਤੇ ਵਿਆਕਰਨ ਢੁਕੇ। ਉਹ ਕਹਿੰਦੇ ਸਨ ਕਿ ਇੱਕ ਬਚਨ ਹੈ ਉਹਦੇ ਅੱਗੇ ਬਹੁ ਬਚਨ ਹੈ, ਜੇ ਕੋਈ ਬਹੁ ਬਚਨ ਹੈ ਉਹਦੇ ਅੱਗੇ ਇੱਕ ਬਚਨ ਨਹੀਂ ਆ ਸਕਦਾ। ਜਿਵੇਂ ਦ੍ਰਿਸ਼ਟਾਂਤ ਮਾਤਰ ਆਸਾ ਰਾਗ ਦੇ ਵਿੱਚ ਆਉਂਦਾ ਹੈ ਨਾ ਕਿ ਜਿਨਕੇ ਬੰਕੇ ਘਰੀ ਨਾ ਆਇਆ ਤਿਨਕੇ ਉਹ ਰੈਣ ਵਿਹਾਣੀ। ਬੰਕੇ ਨਾਮ ਹੁੰਦਾ ਹੈ ਸੁੰਦਰ ਨੌਜਵਾਨਾਂ ਦਾ, ਬੰਕਾ ਇੱਕ ਬਚਨ ਹੈ, ਬੰਕੇ ਬਹੁ ਬਚਨ ਹੈ, ਤੇ ਵਿਦਵਾਨ ਜਿਹੜੇ ਉਸ ਸਮੇਂ ਦੇ ਜਿਹੜੇ ਵਿਆਕਰਨ ਅਨੁਸਾਰ ਹੀ ਚੱਲਦੇ ਸਨ ਖਰੜ ਗਿਆਨ ਵਾਲੇ, ਉਹ ਕਹਿੰਦੇ ਸੀ ਇੱਥੇ ਬੰਕਾ ਲਫਜ ਹੋਣਾ ਚਾਹੀਦਾ, ਬੰਕੇ ਨਹੀਂ ਹੋਣਾ ਚਾਹੀਦਾ, ਕਿਉਂਕਿ ਅੱਗੇ ਆਇਆ ਹੈ ਤੇ ਆਇਆ ਇੱਕ ਬਚਨ ਹੈ, ਜਿਨਕੇ ਬੰਕੇ ਘਰੀ ਨਾ ਆਇਆ, ਕਿ ਜਿਹਨਾਂ ਦੇ ਨੌਜਵਾਨ ਘਰ ਨਹੀਂ ਆਇਆ ਇਹ ਗੱਲ ਨਹੀਂ ਬਣਦੀ। ਉਸ ਸਮੇਂ ਮਹਾਂਪੁਰਖਾਂ ਨੇ ਉਹਨਾਂ ਨੂੰ ਫਿਰ ਸਮਝਾਇਆ ਸੀ, ਭਾਈ ਐਵੇਂ ਨਹੀਂ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਨਕੇ ਬੰਕੇ, ਜਿਨ੍ਹਾਂ ਬੀਬੀਆਂ ਦੇ ਨੌਜਵਾਨ ਸੁੰਦਰ ਸਾਰੇ ਬਾਬਲ ਦਾ ਹਮਲਾ ਡੱਕਣ ਵਾਸਤੇ ਏਮਨਾਬਾਦ ਜਿੱਥੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ, ਉੱਥੋਂ ਏਮਨਾਬਾਦ ਦੇ ਵਿੱਚੋਂ ਜਾ ਕਰਕੇ ਲੜਨ ਵਾਸਤੇ ਗਏ, ਜਦੋਂ ਬਾਬਰ ਦਾ ਟਾਕਰਾ ਕੀਤਾ ਉੱਥੇ ਲੜਾਈ ਹੋਈ, ਘਰੀ ਨਾ ਆਇਆ ਇੱਕ ਵੀ ਮੁੜ ਕੇ ਘਰ ਨਹੀਂ ਆ ਸਕਿਆ, ਕਿਉਂਕਿ ਫੌਜ ਤੇ ਬਹੁਤੀ ਜਾਂਦੀ ਹੈ ਨਾ। ਜਿਨਕੇ ਬੰਕੇ, ਜਿਨ੍ਹਾਂ ਨੌਜਵਾਨ ਬੀਬੀਆਂ ਦੇ ਪਤੀ ਜੰਗ ਕਰਨ ਵਾਸਤੇ ਸਾਰੇ ਗਏ ਸਨ ਪਰ ਮੁੜ ਕਰਕੇ ਘਰੀ ਨਾ ਆਇਆ, ਇੱਕ ਵੀ ਘਰ ਨਹੀਂ ਆ ਸਕਿਆ, ਤਿੰਨਕੇ ਉਹ ਰਹਿਣ ਦੇ ਹਨ, ਉਹਨਾਂ ਦੀਆਂ ਕਿਵੇਂ ਰਾਤਾਂ ਬਤੀਤ ਹੋਣਗੀਆਂ, ਦੁਖੀ ਹੋਣਗੇ ਨਾ, ਰੋਣਾ ਪਿੱਟਣਾ ਹੀ ਹੋਵੇਗਾ ਘਰਾਂ 'ਚ। ਇਸ ਵਾਸਤੇ ਗੁਰਬਾਣੀ ਨੂੰ ਕਿਸੇ ਪਿੰਗਲ ਤੇ ਕਿਸੇ ਵਿਆਕਰਨ ਦੇ ਥੱਲੇ ਬਦਲਣਾ ਮਹਾਂ ਗੁਨਾਹ ਹੈ, ਵੱਡਾ ਪਾਪ ਹੈ, ਤੇ ਉਹਨਾਂ ਨੇ ਉਦੋਂ ਮੰਗਲ ਬਦਲੇ ਸਨ ਮਹਾਂਪੁਰਖਾਂ ਨੇ, ਫਿਰ ਮਿਲ ਕਰਕੇ ਸਾਰੇ ਗੁਰਸਿੱਖਾਂ ਦਾ ਉੱਦਮ ਕਰਕੇ ਤੇ ਇਸ ਦੇ ਵਿੱਚ ਸੁਧਾਈ ਕਰਾਈ ਸੀ ਜਿਸ ਰੂਪ ਦੇ ਆਪਾਂ ਦਰਸ਼ਨ ਕਰਦੇ ਹਾਂ। ਇਸ ਵਾਸਤੇ ਗੁਰਬਾਣੀ ਵਾਸਤੇ ਸਭ ਕੁਛ ਵਾਰਨਾ, ਗੁਰਸਿੱਖ ਵਾਸਤੇ ਜਾਇਜ਼ ਹੈ, ਬਾਣੀ ਦੀ ਬੇਅਦਬੀ, ਬਾਣੀ ਨੂੰ ਬਦਲਿਆ ਜਾਣਾ ਇਹ ਨਜਾਇਜ਼ ਹੈ, ਐਸਾ ਕਦੀ ਵੀ ਕਦਾਚਿਤ ਮਨ ਦੇ ਵਿੱਚ ਫੁਰਨਾ ਨਹੀਂ ਲਿਆਉਣਾ, ਕਿਉਂਕਿ ਸਾਡੀ ਮਤ थोड़ी है उस वाहेगुरु की बाणी ये परमेश्वर स्वरूप है। सतगुरु साहब जी ने बाणी दे विच फरमान भी किया है, साहिब श्री गुरु नानक देव जी महाराज कहने यह बाणी महापुरख की निज कर वासा हुई। महापुरख भाव अकाल पुरख परमेश्वर जो सारिया वड्डा है उसकी बाणी है निज कर वासा कराने वाली है, सचखंड वास कराने वाली है, निज आनंद ब्रह्म ज्ञान के वासा कराने वाली है। इस वास्ते इस बाणी के अर्थां की जो सोझी नहीं ना आती बाणी पढ़ के अरदास करिए महाराज कृपा करो सोझी बख्शो। ये नहीं कि कलम दवात चुके जा कि प्रेस राय ज किस तरह कह दे कि बाणी में आ त्रुटि है। भाई साढ़े त्रुटियां हो सकदियां, बाणी में कोई त्रुटि नहीं है। महाराज कहने धुर की बाणी आई, ये भाई धुर जो आसरा स्वरूप वाहगुरु है उसकी भेजी हुई बाणी आई है।
तिन सगली चिंत मिटाई,
जिस बाणी ने सारी चिंता फिकर हिरदे दियां मेट दित्तियां। सतगुरु साहब जी कहने चिंतत ही दिसै सब कोए, चित एक तही सुख होए। सारी दुनिया चिंता दे विच पई हुई है, जे एक वाहेगुरु का सिमरन करता है अचिंत हो जाता है, उसके हिरदे की चिंता सारी मिट जाती है। इस वास्ते भाई जिहड़े बाणी पढ़ते हैं मन च तला करके तिन सगली चिंत मिटाई, इस बाणी ने उन्हां दी सारिआं दी चिंता मेट दित्ती है।
दयाल पुरख मेहरबाना,
ओ परमेश्वर दयाल दया का घर है। पुरख जो सारे परिपूर्ण है, पुरख जो मर्द स्वरूप है, पुरख पों पू नाम नरक दा है, जिथे पाक ते मिज कही जांदी है ऐसे नरक नू पू किया जांदा है। रख नाम रखिया करन वाला, जिहड़ा नरकां तो रखिया करन वाला है। पुर नाम हुंदा पुरियां दा, ब्रह्मंडा दा। खै नाम हुंदा आकाश दा। पुरख जिहड़ा पुरियां नू खै करन वाला है, जिहड़ा नाश करन वाला वाहिगुरु है, जिहड़ा पुरख सारे परिपूर्ण है, पुरख जिहड़ा मर्द स्वरूप है। एका पुरख सबाई नार, एक मर्द स्वरूप वाहिगुरु है, बाकी दुनिया सारी माया रूप है। पुरख नाम जो पुरियां नू खै नाश करन वाला है, पू रख जिहड़ा नरकां तो रखिया करन वाला है। मेहरबाना जदों दयालु होया है।
हर नानक साच बखाना,
साहिब श्री गुरु अर्जन देव जी महाराज कहने उदों उस वाहिगुरु की बख्शिश द्वारा ये सच्चे बचन कहना कीती है, उसने ही ये कृपा कीती है। हरि अकाल पुरख वाहिगुरु के स्वरूप साहिब श्री गुरु नानक देव जी सच्चे पातशाह जी ने साच वखाना सच्ची बाणी कही है, सच्चे बचन कहे हैं। असी भी साहिब श्री गुरु नानक देव जी सच्चे पातशाह जी गुरता गद्दी के दास जो हरि अकाल पुरख वाहिगुरु के चरणों में बेनतियां करते हुए साच वखाना तुहानू सच्ची ये गल कहने कि यह बाणी धुरों अकाल पुरख वाहिगुरु ने भेजी है। सतगुरु साहब जी की पावन पुत्र बाणी की विचार करदिया होया दास कोलों बेअंत भुलां हो गई होणगियां, मेरी बुद्धि तुच्छ अलपा कलयुगी जीव हाँ, कृपा करके होई भुलां की मुआफी बख्शिश करनी। आप जी महापुरखों तो वरोसाए होए विद्वाना महापुरशां कोलों कथा सरवण करते हो, जो भी गलती हुई होवे अपना बज्जा समझ करके मुआफी बख्शिश करनी, अगे वास्ते दसनी ताकि सावधान हो सकी होइयां भुलां दी मुआफी, अगे वास्ते सुमत बख्शिश करो जी।
तुरकी बाणी आई तिन सगली चिंत मिटाई, दयाल पुरख मेहरबाना, हर नानक साच बखाना।
वाहिगुरु जी का खालसा, वाहिगुरु जी।